ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਾਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਾਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸਮਨ ਬੰਦੀ ਸਾਗਰੇ ਧਨ ਸਿਉ ਲਾਗੇ ਜਬ ਹੀ ਨਿਰ ਧਨ ਦੇਖਿਓ ਨਰ ਕਉ ਸੰਗ ਛਾਡ ਸਭ ਭਾਗੇ ਕਹੋ ਕਹਾਂ ਆ ਮਨ ਬੋਰੇ ਕਉ ਇਨ ਸਿਉ ਨੇਹ ਲਗਾਇਓ ਦੀਨਾ ਨਾਥ ਸਕਲ ਪੈ ਭੰਜਨ ਜਸ ਤਾਕੋ ਬਿਸਰਾਇਓ ਸਵਾਨ ਪੂਛ ਜਿਉ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਸਾਨੂੰ ਬਖਸ਼ੇ ਨੇ ਇਹ ਅੰਮ੍ਰਿਤ ਬਚਨ ਇਹ ਹੁਕਮ ਇਹ ਸ਼ਬਦ ਨੌਵੇਂ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਦੇ ਅੰਦਰ ਦਰਜ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਇਸ ਸੰਸਾਰ ਦੀ ਉਸ ਹਕੀਕਤ ਨੂੰ ਬਿਆਨ ਕੀਤਾ ਹੈ ਜਿਹੜੀ ਤਕਰੀਬਨ ਇਸ ਸੰਸਾਰ ਵਿੱਚ ਬਹੁ ਗਿਣਤੀ ਲੋਕਾਂ ਵਿੱਚ ਵਾਪਰਦੀ ਹੈ। ਇਸ ਵਿੱਚ ਸੰਸਾਰੀ ਸਵਾਰਥ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਇਸ ਸੰਸਾਰ ਵਿੱਚ ਸੁਖਿਰਦਤਾ ਨਾਲ ਆਪਣੇ ਅੰਤਰ ਆਤਮੇ ਤੋਂ ਕੋਈ ਟਾਵਾਂ ਟਾਵਾਂ ਮਿੱਤਰ ਮਿਲੇਗਾ, ਸੱਜਣ ਮਿਲੇਗਾ, ਨਹੀਂ ਤਾਂ ਜਿਨ੍ਹਾਂ ਨੂੰ ਆਪਾਂ ਖੂਨ ਦੇ ਰਿਸ਼ਤੇ ਕਹਿੰਦੇ ਹਾਂ ਉਸ ਵਿੱਚ ਪੁੱਤਰ ਭਰਾ ਇਸਤਰੀ ਸੱਜਣ ਚਾਚੇ ਤਾਏ ਭਤੀਜੇ ਮਾਮੇ ਮਾਸੀਆਂ ਫੁੱਫੜ ਭੂਆ ਜਿੰਨੇ ਵੀ ਖੂਨ ਦੇ ਰਿਸ਼ਤੇ ਨੇ ਇਸ ਵਿੱਚੋਂ ਤਕਰੀਬਨ ਬਹੁ ਗਿਣਤੀ 'ਚ ਰਿਸ਼ਤੇ ਉਹ ਨੇ ਜਿਹੜੇ ਸਿਰਫ ਬੰਦੇ ਦੇ ਸਵਾਰਥ ਕਰਕੇ ਉਹਦੇ ਨਾਲ ਸੰਬੰਧ ਰੱਖਦੇ ਨੇ। ਉਹਦਾ ਕੋਈ ਸਵਾਰਥ ਲਾਲਚ ਹੋਵੇ ਉਹ ਉਹਦੇ ਨਾਲ ਸੰਬੰਧ ਬਣਾ ਕੇ ਰੱਖਦਾ ਹੈ, ਪਰ ਮਹਾਰਾਜ ਕਹਿੰਦੇ ਨੇ ਉਹਦਾ ਸੰਬੰਧ ਵੀ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਆਪ ਜੀ ਕੋਲ ਦੌਲਤ ਹੈ, ਪੈਸਾ ਹੈ, ਪਦਵੀ ਹੈ, ਸਿੱਧੀ ਗੱਲ ਜਿੰਨੀ ਦੇਰ ਤੱਕ ਤੁਹਾਡੀ ਮੁੱਠੀ ਵਿੱਚ ਕਿਸੇ ਕਿਸਮ ਦੀ ਕੋਈ ਵੀ ਤਾਕਤ ਹੈ, ਸੱਚ ਇਹ ਵੀ ਓਨੀ ਦੇਰ ਤੱਕ ਹਰ ਬੰਦਾ ਤੁਹਾਡੇ ਨਾਲ ਸੰਬੰਧ ਬਣਾਏਗਾ। ਜਿਸ ਦਿਨ ਕਿਤੇ ਗਰੀਬੀ ਕੰਗਾਲਤਾ ਜਾਂ ਕਿਤੇ ਦੁੱਖ ਦਾ ਮੁਸੀਬਤ ਆ ਗਈ, ਯਾਦ ਰੱਖਿਓ ਉਦਣ ਸਭ ਤੋਂ ਪਹਿਲਾਂ ਇਹ ਲੋਕ ਪਿੱਠ ਕਰਕੇ ਚਲੇ ਜਾਣਗੇ, ਸਾਥ ਛੱਡ ਦੇਣਗੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਇਸ ਅੰਮ੍ਰਿਤ ਸ਼ਬਦ ਦੇ ਅਖੀਰ ਵਿੱਚ ਇੱਕ ਬੇਨਤੀ ਕਰਦੇ ਨੇ, ਹੇ ਮੇਰੇ ਮਾਲਕ, ਇਸ ਮਨ ਨੂੰ ਬੜਾ ਸਮਝਾਉਣ ਦਾ ਯਤਨ ਕੀਤਾ, ਉਂਝ ਇਹ ਸਾਨੂੰ ਉਪਦੇਸ਼ ਦੇਣ ਲਈ ਮਹਾਰਾਜ ਆਪਣੇ ਉੱਤੇ ਟੁਕਾ ਰਹੇ ਨੇ। ਕਹਿੰਦੇ ਨੇ ਇਹ ਮਨ ਕੁੱਤੇ ਦੀ ਪੂਛਲ ਦੀ ਤਰ੍ਹਾਂ ਹੈ, ਜਿਵੇਂ ਸਵਾਨ ਪੂਛ ਸਿੱਧੀ ਨਹੀਂ ਹੋ ਸਕਦੀ, ਟੇਢੀ ਰਹਿੰਦੀ ਹੈ, ਇਹ ਮਨ ਵੀ ਕੁੱਤੇ ਦੀ ਪੂਛ ਦੀ ਤਰ੍ਹਾਂ ਹੈ, ਇਹਨੂੰ ਠੁੱਡੇ ਵੀ ਵੱਜਦੇ ਨੇ, ਰਿਸ਼ਤੇਦਾਰ ਪੁੱਤਰ ਧੀਆਂ ਮਾਪੇ ਸੱਚਮੁੱਚ ਇਹਦੇ ਸਵਾਰਥ ਕਰਕੇ ਇਹਨੂੰ ਛੱਡ ਵੀ ਜਾਂਦੇ ਨੇ, ਫਿਰ ਇਹ ਵੀ ਪੂਛ ਦੀ ਤਰ੍ਹਾਂ ਮਨ, ਕੁੱਤੇ ਦੀ ਪੂਛ ਦੀ ਤਰ੍ਹਾਂ ਮਨ ਠੁੱਡੇ ਖਾ ਕੇ ਫਿਰ ਉਹਨਾਂ ਦੇ ਮੂੰਹ ਵਿੱਚ ਫਸਿਆ ਰਹਿੰਦਾ ਹੈ, ਉਹ ਧੱਕੇ ਮਾਰਦੇ ਨੇ, ਫਿਰ ਉਹਨਾਂ ਦੀ ਖਾਤਰ ਰੋਈ ਜਾਂਦਾ ਹੈ। ਪਰ ਮਹਾਰਾਜ ਅਖੀਰ ਤੇ ਕਹਿੰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕਿਰਪਾ ਕਰੋ, ਆਪਣੇ ਬਿਰਧ ਬਾਣੀ ਦੀ ਲਾਜ ਰੱਖੋ ਤਾਂ ਜੋ ਮੈਂ ਤੁਹਾਡੀ ਕਿਰਪਾ ਨਾਲ ਆਪ ਜੀ ਦਾ ਨਾਮ ਜਪ ਸਕਾਂ। ਇਹ ਹੈ ਅੱਜ ਦੇ ਸ਼ਬਦ ਦਾ ਭਾਵ ਜੋ ਆਪਾਂ ਵਿਚਾਰਨਾ ਹੈ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਆਪ ਵਿੱਚ ਵਰਤ ਜਾਣ, ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਤੇਗ ਬਹਾਦਰ ਜਿਹੜੇ ਹਰ ਥਾਂ ਤੇ ਮਦਦਗਾਰ ਨੇ ਉਹਨਾਂ ਅੱਗੇ ਆਪਾਂ ਅਰਦਾਸ ਕਰੀਏ, ਉਹ ਆਪ ਮਦਦਗਾਰ ਬਣ ਕੇ ਸਾਡੇ ਕਥਨ ਔਰ ਸਰੋਤ ਨੂੰ ਰਸ ਇਕਾਗਰਤਾ ਪ੍ਰੇਮਾ ਭਗਤੀ ਦੀ ਦਾਤ ਬਖਸ਼ ਦੇਣ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਸਾਰੇ ਬੋਲੋ। ਕਈ ਵਾਰੀ ਮਨ ਚ ਆਉਂਦਾ ਸ਼ਾਇਦ ਅਸੀਂ ਫਤਿਹ ਨਿਗ ਜਾਂਦੇ, ਸਤਨਾਮ ਵਾਹਿਗੁਰੂ ਜਪਾਨੇ ਨਹੀਂ ਪਿਆਰਿਓ। ਜਦੋਂ ਭਾਈ ਸਾਹਿਬ ਸ਼ਬਦ ਪੜ੍ਹ ਦਿੰਦੇ ਨਾ ਹੁਕਮਨਾਮਾ, ਆਪਾਂ ਸਾਰੇ ਇਕੱਠੇ ਉਦੋਂ ਨਾਲ ਹੀ ਫਤਿਹ ਬੁਲਾ ਲੈਂਦੇ ਹਾਂ। ਇਹ ਕਥਾ ਦੀ ਆਰੰਭਤਾ ਲਈ, ਸੰਗਤ ਦੀ ਅਸੀਸ ਲਈ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ वाहे गुरु जी
सतनाम श्री वाहे गुरु साहेब जी सोरठ महला नावा
राग सोरठ है महला नौवा सतगुरु गुरु तेग बहादुर जी महाराज उन्हां दी अमृत रसना तो उचारण कीता होया शब्द है। सतगुरु गुरु तेग बहादुर जी महाराज उन्हां दा आगमन सन्मान योग माता नानकी जी दी कुख ते छठम पीर दल भंजन गुरसूरमा बड़ जोधा बो परोपकारी सतगुरु गुरु हरगोबिंद साहिब महाराज जी दे ग्रह विखे इस श्री अमृतसर साहिब दी धरती ते होया है। गुरु तेग बहादुर महाराज जिसे दातार जी दा आगमन होया है उस अस्थान नू अज असी गुरुद्वारा गुरु का महल कहने खां। उस अस्थान ते गुरु रामदास गुरु अर्जुन देव गुरु हरगोबिंद साहिब ते गुरु तेग बहादुर महाराज जी दा आगमन उस पवित्र अस्थान ते होया क्योंकि ए अस्थान दी जदों सरोवर दी पटाई सी जदों गुरु अर्जुन देव हरिमंदर बनवा रहे सन गुरु जोत ने अपना परिवारक निवास जेड़ा है वो गुरु के महल विखे रखिया है। उस अस्थान ते अमृत वेले गुरु तेग बहादुर महाराज जी का आगमन होया। थोड़ी जी मैं बेनती सतगुरु दे सिर्फ संखेप जे जीवन बारे क्योंकि अज उन्हां दा ऐस वारी कथा करदे आं पहले दिन शब्द आया गुरु तेग बहादुर साहिब दा महाराज जी का। गुरु तेग बहादुर साहिब जी का बचपन श्री अमृतसर साहिब जी की धरती ते बतीत होया है। गुरु तेग बहादुर साहिब महाराज जी का विवाह आनंद कारज करतारपुर की धरती सन्मानयोग बाबा लाल चंद जी की बेटी जिन्हों असी अदब नाल माता गुजरी जी कहने खां उन्हां दे नाल होया है। गुरु तेग बहादुर महाराज कीरतपुर साहिब की धरती ते विराजमान रहे हैं। जदों गुरु हरगोबिंद साहिब महाराज गुरगद्दी गुरु हर राय साहिब अपने पोते बाबा गुरदित्ता साहिब जी दे बेटे नूं दे दित्ती ते सन्मान योग माता नानकी जी गुरु हरगोबिंद साहिब दे महल उन्हां लई इह वचन सी हुक्म सी कि आप जी अपने पुत्र और नूं दे समेत नगर बकाला विच अपना निवास रखो जिस नूं अज असी बाबा बकाला साहिब कहने खां। पहला शब्द बकाला सी जदों गुरु हरकृष्ण साहिब जी ने गुरगद्दी वेले शब्द वरत्या बाबा बसै ग्राम बकाले फिर असी शब्द वरतने बाबा बकाला साहिब जी। गुरु तेग बहादुर साहिब बहुत लंबेरा समा बाबा बकाला साहिब जी की धरती ते रहे जिथे गुरुद्वारा भोरा साहिब आप जी दर्शन कर देखो महाराज निरंतर अकाल पुरख जी दे चिंतन सिमरन भजन विच रहे सवेरे शाम बाहर जान दा जिक्र जरूर आउंदा है। काफी लंबा समा महाराज इत्थे रहे। गुरु हरकृष्ण साहिब महाराज उन्होंने दिल्ली विखे अपना शरीरक चोला जदों त्यागया पर शरीरक चोला त्यागन तो पहला अपनी रसना तो अठवें गुरदेव अष्टम बलबीरा धन गुरु हरकृष्ण साहिब अपने माता और संगत दे पुछन ते कि संगत नूं किस दे लड़ ला के चले हो ते महाराज जी ने यह शब्द अपनी रसना तो कह बाबा बसे ग्राम बकाले बन गुर संगत सकल संभाले। इहदा मतलब साडे बाबा जी ये बाबा जी शब्द त्यां क्या है कि गुरु तेग बहादुर साहिब महाराज खून दे रिश्ते विच्चों भी गुरु हरकृष्ण साहिब जी दे बाबा जी लगदे ने। थोड़ा जिहा इस नूं सिर्फ क्योंकि आपां करनी तां शब्द दी विचार है पर यतन कर रहे हैं जिस महाराज दा शब्द आउंदा संखेप जिहा असीं रोज वाच रहे हां। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਬੇਟੇ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ ਜਿਨ੍ਹਾਂ ਦਾ ਅਸਥਾਨ ਬਿਲਕੁਲ ਸਾਡੇ ਨੇੜੇ ਹੈ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਤੇ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜ਼ੂਰ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਹੈ ਬੀਬੀ ਵੀਰੋ ਜੀ, ਜਿਹੜੀ ਭਾਈ ਸਾਧੂ ਜੀ ਨਾਲ ਵਿਆਹੀ ਗਈ। ਉਸ ਬੀਬੀ ਦੀ ਕੁੱਖ ਚੋਂ ਪੰਜ ਪੁੱਤਰਾਂ ਨੇ ਜਨਮ ਲਿਆ। ਉਹ ਪੰਜੇ ਦੇ ਪੰਜੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਉਹਨਾਂ ਸ਼ਹਾਦਤ ਦਾ ਜਾਮ ਪੀਤਾ ਹੈ। ਖੈਰ ਰਹੋ ਵਿਚਾਰ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਲਈ ਸ਼ਬਦ ਕਹਿ ਦਿੱਤੇ, ਬਾਬਾ ਬਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਗੁਰੂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਆਈ। ਤੁਹਾਨੂੰ ਸਭ ਨੂੰ ਪਤਾ ਅਨੇਕਾਂ ਪਖੰਡੀ ਪਰਪੰਚੀ 22 ਮੰਦੀਆਂ ਦਾ ਜ਼ਿਕਰ ਤਵਾਰੀ ਕਰਦੀ ਏ, ਇਹਦਾ ਮਤਲਬ ਕਿ ਅਨੇਕਾਂ ਆਪਣੇ ਲਾਣ ਲੱਗ ਪਏ ਗੱਦੀਆਂ, ਪਰ ਉੱਥੇ ਸ਼ਬਦ ਉਹਨਾਂ ਬਾਬਾ ਵਰਤਿਆ ਸੀ। ਮੈਂ ਬੇਨਤੀ ਕੀਤੀ, ਬਾਬਾ ਗੁਰਦਿੱਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਨੇ, ਇਸ ਨੂੰ ਸੁਣੋ ਫਿਰ। ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਇਹਦਾ ਮਤਲਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਦਾਦਾ ਜੀ ਬਾਬਾ ਗੁਰਦਿੱਤਾ ਨੇ, ਤੇ ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਜਿਹੜੇ ਭਰਾ ਨੇ, ਵੀਰ ਨੇ, ਉਹ ਗੁਰੂ ਤੇਗ ਬਹਾਦਰ ਜੀ ਨੇ। ਬਾਬਾ ਗੁਰਦਿੱਤਾ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ ਭਰਾਤਾ ਨੇ। ਅੱਜ ਵੀ ਸਾਡੇ ਕਲਚਰ ਵਿੱਚ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਬੋਲਨੇ ਹਾਂ। ਇੱਥੇ ਸ਼ਬਦ ਸੀ, ਬਾਬਾ ਬਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਗੁਰੂ ਤੇਗ ਬਹਾਦਰ ਮਹਾਰਾਜ ਗੁਰਗੱਦੀ ਤੇ ਅਸੀਨ ਹੋਏ, ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਨਮਸਕਾਰ ਕਰਨ ਆਏ। ਗੁਰਦੁਆਰਾ ਥੜਾ ਸਾਹਿਬ ਜਿੱਥੇ ਮਹਾਰਾਜ ਬੈਠੇ, ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਮਹਾਰਾਜ ਬੱਲੇ ਪਿੰਡ ਗਏ, ਉਸ ਤੋਂ ਬਾਅਦ ਮਾਲਵਾ ਰਟਨ ਆਉਂਦਾ ਹੈ। ਮਹਾਰਾਜ ਫਿਰ ਪੂਰਬ ਦੀ ਯਾਤਰਾ ਜਾਂਦੇ ਨੇ, ਪਟਨਾ ਸਾਹਿਬ ਪਰਿਵਾਰ ਨੂੰ ਛੱਡ ਕੇ ਅਸਾਮ ਨੂੰ ਚਲੇ ਗਏ। ਪਿੱਛੋਂ ਘਰ ਪੁੱਤਰ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਆਨੰਦਪੁਰ ਸਾਹਿਬ ਨਗਰ ਵਸਾਇਆ। ਅਖੀਰ ਤੇ ਤਿਲਕ ਜੰਯੂ ਦੀ ਖਾਤਰ, ਧਰਮ ਦੀ ਸਵਤੰਤਰਤਾ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਸਿਰਫ ਸੰਖੇਪ ਜੀ ਮੇਰੀ ਬੇਨਤੀ ਸੀ, ਅਸੀਂ 10 ਪਾਤਸ਼ੀਆਂ ਦੇ ਨਾਂ ਪੜ੍ਹਨੇ। ਗੁਰੂ ਤੇਗ ਬਹਾਦਰ ਸਾਹਿਬ ਐਸੇ ਨੇ ਜੀ ਜਿਨ੍ਹਾਂ ਦਾ ਨਾਮ ਫਾਰਸੀ ਵਿੱਚੋਂ ਆਉਂਦਾ ਹੈ। ਤੇਗ ਸ਼ਬਦ ਵੀ ਫਾਰਸੀ ਦਾ ਹੈ ਤੇ ਬਹਾਦਰ ਸ਼ਬਦ ਜਿਹੜਾ ਇਹ ਵੀ ਫਾਰਸੀ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਆਉਂਦੇ ਹਾਂ ਅੱਜ ਦੇ ਸ਼ਬਦ ਵੱਲ। ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਜਿਹੜੀ ਬਾਣੀ ਉਚਾਰਨ ਕੀਤੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਦੇ ਵਿੱਚ ਦਰਜ ਹੈ। ਉਸ ਵਿੱਚ 59 ਸ਼ਬਦ ਨੇ। ਮਹਾਰਾਜ ਜੀ ਦੀ ਬਾਣੀ ਗੌੜੀ ਰਾਗ ਤੋਂ ਸ਼ੁਰੂ ਹੁੰਦੀ ਏ ਤੇ ਜੈਜਾਵੰਤੀ ਰਾਗ ਤੇ ਸੰਪੂਰਨਤਾ ਹੈ। ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀ ਜਿਨ੍ਹਾਂ ਨੇ 31 ਰਾਗਾਂ ਵਿੱਚੋਂ ਜਿਹੜਾ 31ਵਾਂ ਰਾਗ ਹੈ ਜੈਜਾਵੰਤੀ, ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤਾ ਹੈ। ਇਸ ਵਿੱਚ ਕਿਸੇ ਹੋਰ ਗੁਰੂ ਸਾਹਿਬਾਨ ਭਗਤ ਦੀ ਬਾਣੀ ਨੇ। 59 ਸ਼ਬਦ ਨੇ ਇਹਨਾਂ 15 ਰਾਗਾਂ ਦੇ ਵਿੱਚ। ਸ਼ਬਦ ਜ਼ਰੂਰ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਨਾ ਸ਼ੰਤ ਨਾ ਅਸ਼ਟਪਦੀ ਮਹਾਰਾਜ ਜੀ ਨੇ ਇਹ ਕੋਈ ਨਹੀਂ ਉਚਾਰਨ ਕੀਤੀ। ਹਾਂ, ਸ਼ਲੋਕ 12 ਤੇ ਵਧੀਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਉਚਾਰਨ ਕੀਤੇ ਹੋਏ ਸ਼ਲੋਕ ਨੇ ਜਿਨ੍ਹਾਂ ਦੀ ਗਿਣਤੀ 57 ਹੈ। 59 ਸ਼ਬਦ ਨੇ, 57 ਸ਼ਲੋਕ ਨੇ। ਇੱਕ ਹੋਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਵਿਲੱਖਣਤਾ ਹੈ। ਜਿਵੇਂ ਆ ਕੱਲ੍ਹ ਪਰਸੋਂ ਸ਼ਬਦ ਆਇਆ, ਪਰਸੋਂ ਸ਼ਾਇਦ ਅਸੀਂ 4 ਰਹਾਉ ਦੀਆਂ ਤੁਕਾਂ ਪੜ੍ਹੀਆਂ ਇੱਕ ਸ਼ਬਦ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਬਾਣੀ ਦੀ ਵਿਲੱਖਣਤਾ ਇਹ ਵੇ ਕਿ ਉਹਨਾਂ ਦੇ ਹਰ ਸ਼ਬਦ ਦੀਆਂ ਪਹਿਲੀਆਂ 2 ਤੁਕਾਂ ਹੀ ਰਹਾਉ ਦੀਆਂ ਤੁਕਾਂ ਨੇ। ਏਸੀ ਚਲਵਾ ਦੇ ਯਾਰ, ਇਹਨਾਂ ਉਹਨਾਂ ਦੀਆਂ ਸ਼ਬਦ ਦੀਆਂ ਪਹਿਲੀਆਂ ਜਿਹੜੀਆਂ 2 ਤੁਕਾਂ ਨੇ, ਉਹੀ ਤੁਕਾਂ ਰਹਾਉ ਦੀਆਂ ਤੁਕਾਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਬਾਣੀ ਜਦੋਂ ਆਪਾਂ ਪੜ੍ਹਨੇ ਹਾਂ, ਉਹ ਪੱਖਾ ਚਲਵਾ ਦਿਓ, ਮੈਂ ਤੁਹਾਨੂੰ ਕਥਾ ਸ਼ੁਰੂ ਕਰਦਿਆਂ ਕਿਹਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ ਕਿ ਉਹਨਾਂ ਦੀ ਬਾਣੀ ਬਾਰੇ ਅਸੀਂ ਇੱਕ ਸ਼ਬਦ ਆਮ ਵਰਤਨੇ ਹਾਂ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਉਹ ਸਾਰੀ ਬੈਰਾਗਮਈ ਹੈ। ਅਕਸਰ ਅਸੀਂ ਕਥਾ ਕਰਦੇ ਹਾਂ, ਵਿਚਾਰ ਕਰਦੇ ਹਾਂ, ਬੁਲਾਰੇ ਬੋਲਦੇ ਆ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੈਰਾਗਮਈ ਹੈ। ਦਾਸ ਬੇਨਤੀ ਕਰਦਾ, ਕੋਈ ਸ਼ੱਕ ਨਹੀਂ ਉਹਨਾਂ ਦੀ ਬਾਣੀ ਦੇ ਵਿੱਚ ਬੈਰਾਗ ਹੈ, ਪਰ ਦੋ ਸ਼ਬਦ ਹੋਰ ਨਾਲ ਜੋੜ ਕੇ ਚੱਲਿਓ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਬੈਰਾਗ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਅਨੁਰਾਗ ਹੈ। ਇਹ ਲਫ਼ਜ਼ਾਂ ਵੱਲ ਸੰਗਤ ਜੀ ਥੋੜ੍ਹੀ ਜਿਹੀ ਕਿਰਕਾ ਕਰਕੇ, ਮਨ ਕਰਕੇ ਇਕਾਗਰਤਾ ਬਖਸ਼ੋ। ਅੱਜ ਮੈਂ ਬੇਨਤੀ ਕੀਤੀ, ਬੈਰਾਗ ਹੈ, ਤਿਆਗ ਹੈ, ਅਨੁਰਾਗ ਹੈ। ਬੈਰਾਗ ਦਾ ਅਰਥ ਕਿ ਸੰਸਾਰ ਦੀ ਜਿਹੜੀ ਨਾਸ਼ਵਾਨਤਾ ਹੈ, ਜੋ ਦਿਸਿਆ ਹੈ ਉਹਨੇ ਇੱਕ ਦਿਨ ਬਿਨਸ ਜਾਣਾ ਹੈ, ਸੱਚਮੁੱਚ ਇਹ ਬੈਰਾਗ। ਇਹ ਵਾਰ ਵਾਰ ਮੌਤ ਦੀ ਗੱਲ ਕੀਤੀ ਜਾ ਰਹੀ ਹੈ, ਜੋ ਉਪਜੋ ਸੋ ਬਿਨਸ ਕਹਿ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਸਾਰੇ ਬੈਰਾਗਮੀ ਸ਼ਬਦ ਨੇ ਕਿ ਮਹਾਰਾਜ ਇਸ ਵਿੱਚ ਬਖਸ਼ਿਸ਼ ਕਰਦੇ ਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕੱਚ ਨੀ ਸੁਪਨੇ ਜਿਉ ਸੰਸਾਰ। ਇਹ ਸਾਰੇ ਸ਼ਬਦ ਬੈਰਾਗ ਦੇ ਨੇ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਹੈ। ਤਿਆਗ ਆ ਨਹੀਂ ਕਿ ਮਹਾਰਾਜ ਕਹਿੰਦੇ ਤੁਸੀਂ ਸੰਸਾਰ ਨੂੰ ਤਿਆਗੋ, ਸੱਚ ਇਹ ਵੇ ਕਿ ਗੁਰੂ ਤੇਗ ਬਹਾਦਰ ਕਿਤੇ ਵੀ ਸੰਸਾਰ ਦੇ ਤਿਆਗਣ ਦੀ ਗੱਲ ਨਹੀਂ ਕਰਦੇ। ਉਹ ਕਹਿੰਦੇ ਸੰਸਾਰ ਨਾ ਤਿਆਗ, ਜੇ ਰੱਬ ਤੱਕ ਪਹੁੰਚਣਾ ਚਾਹੁੰਦਾ ਤੂੰ ਅੰਦਰ ਦੇ ਵਿਕਾਰ ਨੂੰ ਤਿਆਗ ਦੇ। ਮਹਾਰਾਜ ਜੇ ਕੋਈ ਸੰਸਾਰ ਨੂੰ ਤਿਆਗ ਕੇ ਬਾਹਰ ਜਾਣ ਦੀ ਗੱਲ ਕਰਦਾ ਤੇ ਮਹਾਰਾਜ ਜੀ ਦੇ ਬਚਨ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹ ਜੈਸੇ ਸ਼ਾਹੀ, ਤੈਸੇ ਹੀ ਅਰ ਬਸੇ ਨਿਰੰਤਰ ਘਾਟੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਅੰਮ੍ਰਿਤ ਬਾਣੀ ਦੇ ਵਿੱਚ ਵਕਾਰਾਂ ਦਾ ਤਿਆਗ ਹੈ। ਇਹੀ ਕਾਰਨ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀ ਰਾਗ ਵਿੱਚ, ਉੱਥੇ ਮਹਾਰਾਜ ਜੀ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਸੁਭਾਗੋ। ਇਹਦਾ ਅਰਥ ਹੈ ਭਲੇ ਪੁਰਖੋ ਆਪਣੇ ਅੰਦਰ ਦੇ ਅਹੰਕਾਰ ਨੂੰ ਤਿਆਗ ਦਿਓ। ਫਿਰ ਅਰਜ਼ ਕਰਾਂਗਾ, ਇੱਕ ਬੈਰਾਗ ਹੈ, ਦੂਸਰਾ ਮਹਾਰਾਜ ਜੀ ਦੀ ਬਾਣੀ ਵਿੱਚ ਵਾਸ਼ਨਾ ਦਾ ਵਕਾਰਾਂ ਦਾ ਤਿਆਗ ਹੈ, ਤੀਸਰਾ ਮਹਾਰਾਜ ਜੀ ਦੀ ਬਾਣੀ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪ੍ਰੇਮ, ਅਨੁਰਾਗ ਦਾ ਅਰਥ ਹੈ ਮੁਹੱਬਤ, ਅਨੁਰਾਗ ਦਾ ਅਰਥ ਹੈ ਪਿਆਰ। ਤਿਆਗ ਹੈ, ਬੈਰਾਗ ਹੈ, ਤੇ ਤੀਸਰਾ ਸ਼ਬਦ ਪ੍ਰੇਮ ਹੈ, ਜਿਹਨੂੰ ਆਪਾਂ ਪਾਠ ਕਰਨੇ ਆ ਕਿ ਸਵਾਮੀ ਕੋ ਗ੍ਰਿਵ ਜਿਉਂ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਦਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਆਪ ਪਾਠ ਕਰਦੇ ਰੇਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਮੈਂ ਅਰਜ਼ ਕਰਾਂ, ਇਹ ਬਾਣੀ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਅੱਜ ਇਸ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਰਾਗ ਸੋਲਠ, ਇਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੰਸਾਰ ਦੀ ਇਸ ਹਕੀਕਤ ਨੂੰ, ਇਸ ਅਸਲੀਅਤ ਨੂੰ ਸਾਨੂੰ ਸਮਝਾ ਰਹੇ ਹਨ।
ਇਹ ਜਗ ਮੀਤ ਨਾ ਦੇਖਿਓ ਕੋਈ,
ਹਜ਼ੂਰ ਦੇ ਸ਼ਬਦ ਨੇ ਇਹ ਜਗ, ਜਗ ਦੇ ਗੱਗੇ ਨੂੰ ਸਿਆਰੀ ਲੱਗੀ ਹੈ। ਇਸ ਦਾ ਅਰਥ ਹੈ ਇਸ ਜਗਤ ਵਿੱਚ, ਇਸ ਸੰਸਾਰ ਵਿੱਚ, ਇਸ ਜਗ ਅੰਦਰ, ਇਹ ਜਗ ਮੀਤ ਨਾ ਦੇਖਿਓ ਕੋਈ, ਇਸ ਜਗਤ ਦੇ ਵਿੱਚ ਕੋਈ ਅੰਦਰੋਂ ਮੁਹੱਬਤ ਕਰਨ ਵਾਲਾ ਮਿੱਤਰ, ਕੋਈ ਅੰਦਰੋਂ ਮੁਹੱਬਤ ਕਰਨ ਵਾਲਾ ਸੱਜਣ ਸਾਨੂੰ ਨਜ਼ਰ ਨਹੀਂ ਆਉਂਦਾ।
ਸਗਲ ਜਗਤ ਆਪਣੇ ਸੁਖ ਲਾਗਿਓ,
ਸਗਲ ਜਗਤ ਆਪਣੇ ਸੁਖ ਲਾਗਿਓ। ਸਗਲ ਦਾ ਅਰਥ ਕਰਾਂਗੇ ਜ਼ਿਆਦਾ ਸਾਰਾ, ਜਗਤ ਦਾ ਅਰਥ ਹੈ ਸੰਸਾਰ। ਆਪਣੇ ਸੁਖ ਲਾਗਿਓ, ਸਿਰਫ ਆਪਣੇ ਸੁਖ ਨੂੰ ਲੈ ਕੇ ਲੋਕ ਦਿਨ ਰਾਤ ਪਾਪੜ ਵੇਲੀ ਜਾਂਦੇ ਆ, ਕੋਈ ਕਿਸੇ ਦਾ ਮਿੱਤਰ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ, ਇਸ ਜਗਤ ਵਿੱਚ ਸਭ ਆਪਣੇ ਸਵਾਰਥ ਨੂੰ ਲੈ ਕੇ ਰਿਸ਼ਤੇ ਬਣਾਈ ਬੈਠੇ ਆ। ਇਹ ਜਗ ਮੀਤ ਨਾ ਦੇਖਿਓ ਕੋਈ, ਸਾਰਾ ਜਗਤ ਸਿਰਫ ਆਪਣੇ ਸੁਖ ਲਈ ਲੱਗਾ ਹੈ।
ਦੁੱਖ ਮੈਂ ਸੰਗ ਨਾ ਹੋਈ।
ਪਰ ਜਦੋਂ ਇਨਸਾਨ ਤੇ ਦੁੱਖ ਆ ਜਾਂਦਾ ਹੈ, ਜਦੋਂ ਇਨਸਾਨ ਤੇ ਭੀੜਾ ਆਉਂਦੀ ਹੈ, ਜਦੋਂ ਇਨਸਾਨ ਤੇ ਕੋਈ ਬਿਪਤਾ ਆ ਬਣਦੀ ਹੈ, ਉਸ ਵਕਤ ਇਹ ਸੰਸਾਰ ਦੇ ਲੋਕ ਛੇਤੀ ਨੇੜੇ ਢੁੱਕਦੇ ਨੇ। ਇਹ ਹਜ਼ੂਰ ਨੇ ਰਹਾਉ ਦੀਆਂ ਤੁਕਾਂ ਨੇ ਜਿਹੜੀ ਬਖਸ਼ਿਸ਼ ਕੀਤੀ, ਇਹ ਸਾਰੀ ਵਿਚਾਰ ਦਾ ਸਾਡਾ ਧੁਰਾ ਹੈ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਦੁੱਖ ਵਿੱਚ ਕੋਈ ਸਾਥ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਹਕੀਕਤ ਨੂੰ ਬਿਆਨ ਕੀਤਾ ਹੈ। ਪਿਛਲੇ ਦਿਨਾਂ ਤੋਂ ਦਾਸ ਬੇਨਤੀ ਕਰਦਾ ਰਿਹਾ ਕਿ ਗੁਰਬਾਣੀ ਤ੍ਰੈ ਕਾਲ ਸਤਿਖ ਹੈ, ਇਹ ਸਰਬਦੇਸ਼ੀ ਹੈ, ਸਰਬਕਾਲਿਕ ਹੈ। ਇਹ ਤ੍ਰੈ ਕਾਲ ਸੱਤ ਦਾ ਅਰਥ ਹੈ, ਪਹਿਲਾਂ ਵੀ ਸੱਤ ਸੀ, ਅੱਜ ਵੀ ਸੱਤ ਹੈ ਤੇ ਅਗਾਂ ਵੀ ਬਾਣੀ ਸੱਤ ਰਹਿਣੀ ਹੈ। ਪਰ ਜਦੋਂ ਸਾਨੂੰ ਠੁੱਡਾ ਵੱਜਦਾ ਹੈ, ਜਦੋਂ ਸਾਨੂੰ ਠੋਕਰ ਵੱਜਦੀ ਹੈ, ਜਦੋਂ ਸਾਨੂੰ ਜ਼ਿੰਦਗੀ 'ਚ ਕੋਈ ਬੰਦਾ ਅੱਤ ਦਾ ਨੇੜੇ ਦਾ ਧੋਖਾ ਦਿੰਦਾ ਹੈ, ਫਿਰ ਉਦੋਂ ਕਹਿੰਦੇ ਹਾਂ ਵਾਹ ਬਾਬਾ ਜੀ, ਤੁਸੀਂ ਜੋ ਬਾਣੀ 'ਚ ਕਿਹਾ ਕਈ ਸੌ ਸਾਲ ਪਹਿਲਾਂ ਹੀ ਕਹਿ ਗਏ, ਸਭ ਕੁਝ ਸੱਚ ਹੈ। ਕਿਉਂਕਿ ਜਦੋਂ ਬੰਦੇ ਨੂੰ ਖੁਦ ਠੋਕਰ ਵੱਜਦੀ ਹੈ, ਉਦੋਂ ਅੰਦਰ ਉਹਦੀ ਨੀਂਦ ਖੁੱਲਦੀ ਹੈ। ਦੁੱਖ, ਠੋਕਰ, ਧੋਖਾ, ਬੇਈਮਾਨੀ, ਕਿਸੇ ਨੂੰ ਧੋਖਾ ਦੇ ਦੇਣਾ, ਵਾਹਿਗੁਰੂ ਧੋਖਾ ਹੋ ਜਾਣਾ ਕਿਸੇ ਨਾਲ, ਉਸ ਤੋਂ ਬਾਅਦ ਉਹ ਝੰਜੋੜਿਆ ਜਾਂਦਾ ਹੈ। ਉਹ ਝੰਜੋੜਨ ਤੋਂ ਬਾਅਦ ਉਹ ਸੁੱਤੇ ਹੋਏ ਦੀ ਮਨ ਨੂੰ ਨੀਂਦ ਖੁੱਲਦੀ ਹੈ, ਫਿਰ ਉਹ ਕਹਿੰਦਾ ਵਾਕੀ ਬਾਣੀ ਜੋ ਕਹਿ ਰਹੀ ਹੈ ਸੱਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਨਹੀਂ ਵੀ ਸੰਸਾਰੀ ਰਿਸ਼ਤਿਆਂ ਨੂੰ ਕਿਹਾ ਵੀ ਮਾੜੇ ਨੇ ਸਾਰੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਮਿੱਤਰ ਵੀ ਕਹਿਣ ਜਿਹੜੇ ਇੱਕ ਵਾਰੀ ਖਲੋ ਜਾਣ, ਸਿਰ ਧੜ ਦੀ ਬਾਜੀ ਲਾ ਦਿੰਦੇ ਆ, ਕਦੀ ਸਾਥ ਨਹੀਂ ਛੱਡਦੇ। ਪਰ ਬਹੁ ਗਿਣਤੀ 'ਚ ਯਾਦ ਰੱਖਿਓ ਮੇਰੇ ਵੀਰੋ ਭੈਣੋ, ਗੁਰਸਿੱਖੋ, ਸਾਧ ਸੰਗਤ ਜੀ, ਜ਼ਿੰਦਗੀ ਵਿੱਚ ਇੱਕ ਗੱਲ ਪੱਲੇ ਬੰਨ ਕੇ ਦਿਨ ਰਾਤ ਚੱਲਿਓ ਕਿ ਇਹ ਰੱਬ ਤੋਂ ਬਿਨਾਂ, ਬੰਦਗੀ ਵਾਲੇ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜਿੰਨੇ ਮਰਜ਼ੀ ਖੂਨ ਦੇ ਰਿਸ਼ਤੇ ਭੀੜਾਂ ਬਣਾ ਕੇ ਨੇੜੇ ਬੈਠਦੇ ਨੇ, ਸੱਚ ਇਹ ਵੇ ਕਿ ਮੌਕਾ ਪ੍ਰਸਤ 99% ਮੌਕਾ ਪ੍ਰਸਤ ਮਿਲਣਗੇ। ਮੌਕਾ ਨਿਕਲ ਗਿਆ ਤੇ ਉਹੀ ਬੰਦੇ ਤੁਹਾਨੂੰ ਮੁੱਖ ਦਿਖਾਉਣ ਤੋਂ ਵੀ ਪਰਾਂ ਚਲੇ ਜਾਣਗੇ। ਥੋੜਾ ਜਿਹਾ ਆਓ ਬਾਣੀ 'ਚ ਅਸੀਂ ਦਰਸ਼ਨ ਕਰੀਏ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦਾ, ਇੱਕ ਤਾਂ ਸਵਾਰਥੀ ਮਿੱਤਰਾਂ ਦਾ ਟੋਲਾ ਤੇ ਇੱਕ ਉਹ ਮਿੱਤਰ ਜਿਹੜਾ ਕਦੀ ਸਾਥ ਨਹੀਂ ਛੱਡਦਾ। ਪਹਿਲਾਂ ਤਾਂ ਆਓ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚੋਂ ਦੋ ਤਿੰਨ ਸ਼ਬਦ ਅਸੀਂ ਪੜ੍ਹ ਲਈਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਇੱਕ ਉਹਨਾਂ ਦਾ ਅੰਮ੍ਰਿਤ ਬਚਨ ਹੈ, ਇਹ ਵੀ ਰਾਗ ਸੋਲਟ ਵਿੱਚ ਹੈ। ਇਹ ਸ਼ਬਦ ਆਉਂਦਾ ਪ੍ਰੀਤਮ ਜਾਨ ਲਿਖੋ ਮਨ ਮਾਖੀ। ਪ੍ਰੀਤਮ ਦਾ ਲਫ਼ਜ਼ੀ ਅਰਥ ਹੈ, ਮੇਰੇ ਪਿਆਰਿਆ ਮੇਰੀ ਗੱਲ ਧਿਆਨ ਨਾਲ ਸੁਣ, ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਰਹੇ ਆ। ਪ੍ਰੀਤਮ ਜਾਨ ਲਿਖੋ ਮਨ ਮਾਖੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਇਹ ਜਗ ਮੀਤ ਨਾ ਦੇਖਿਓ ਕੋਈ। ਬਸ ਅਸੀਂ ਪਹਿਲੀਆਂ ਰਹਾਉ ਦੀਆਂ ਤੁਕਾਂ ਦੇ ਅਰਥ ਕਰਾਂਗੇ। ਮੇਰੇ ਪਿਆਰਿਆ, ਇਸ ਗੱਲ ਨੂੰ ਚੇਤੇ ਰੱਖੀ ਕਿ ਸਾਰਾ ਜਗ ਸੁੱਖ 'ਚ ਫਸਿਆ ਹੋਇਆ ਹੈ, ਇਹ ਦੁੱਖ ਵੇਲੇ ਸਾਥ ਨਹੀਂ ਦਿੰਦੇ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁੱਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਅਗਲੇ ਬਚਨ ਨੇ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਜਦੋਂ ਤੇਰੇ ਕੋਲ ਸੁੱਖ ਹੋਵੇਗਾ, ਪਦਵੀ ਹੋਵੇਗੀ, ਤੇਰੇ ਹੱਥ 'ਚ ਕੋਈ ਤਾਕਤ ਹੋਵੇਗੀ, ਚੇਤੇ ਰੱਖੀ ਉਦਨ ਭੀੜਾਂ ਬਣਾ ਕੇ ਤੇਰੇ ਘਰ 'ਚ, ਤੇਰੇ ਪਰਿਵਾਰ 'ਚ, ਜਿੱਥੇ ਤੂੰ ਜਾਏਗਾ ਅੱਗੇ ਖਲੋਤੇ ਹੋਣਗੇ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰੇ, ਚਾਰ ਚਫੇਰੇ ਤੈਨੂੰ ਘੇਰ ਕੇ ਰੱਖਣਗੇ। ਮਹਾਰਾਜ ਕਹਿੰਦੇ ਨੇ ਬਿਪਤ ਪਰੀ ਸਭ ਹੀ ਸੰਗ ਛਾੜਤ, ਮੁਸੀਬਤ ਆ ਗਈ, ਭੀੜਾ ਆ ਗਈ, ਸਾਰੇ ਛੱਡ ਕੇ ਭੱਜ ਜਾਂਦੇ ਆ। ਤੇ ਇਹ ਗੱਲ ਯਾਦ ਰੱਖਿਓ, ਭੀੜਾ ਕਿਸੇ ਰੂਪ 'ਚ ਵੀ ਆ ਸਕਦੀ ਹੈ। ਮੰਨ ਲਓ ਆਪ ਜੀ ਦਾ ਬਿਜ਼ਨਸ ਹੈ, ਬਿਜ਼ਨਸ ਚਲਾ ਜਾਏ, ਮੁਸੀਬਤ ਆ ਗਈ, ਭੀੜਾ ਆ ਗਈ। ਭੀੜਾ ਦਾ ਅਰਥ ਇਕੱਲਾ ਦੌਲਤ ਜਾਣਾ ਨਹੀਂ, ਭੀੜਾ ਦੇ ਬਹੁ ਅਰਥ ਨੇ। ਧਨ ਚਲਾ ਗਿਆ, ਮੁਸੀਬਤ ਆ ਗਈ, ਬੰਦੇ ਸਾਥ ਛੱਡ ਗਏ। ਸਰੀਰ ਨੂੰ ਬਿਮਾਰੀ ਲੱਗ ਗਈ, ਲੋਕ ਸਾਥ ਛੱਡ ਗਏ। ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਾਏ, ਕਲੇਸ਼ ਪੈ ਜਾਏ, ਸੱਚ ਇਹ ਵੇ ਉਦੋਂ ਲੋਕ ਸਾਥ ਛੱਡ ਜਾਣ। ਮੰਨ ਲਓ ਕਿ ਇਨਸਾਨ ਕਿਸੇ ਪਦਵੀ ਤੇ ਹੈ ਜਾਂ ਕਿਸੇ ਚੰਗੀ ਜਗ੍ਹਾ ਤੇ ਉਹਦਾ ਰੁਤਬਾ ਹੈ, ਉਹ ਚਲਾ ਜਾਏ ਤੇ ਸਾਥ ਛੱਡ ਜਾਣਾ। ਮੁਸੀਬਤ ਦਾ ਅਰਥ ਕੇਵਲ ਦੁੱਖ ਨਹੀਂ, ਵਾਹਿਗੁਰੂ ਧਨ ਦਾ ਦੁੱਖ ਨਹੀਂ, ਕਿਸੇ ਤਰ੍ਹਾਂ ਦੀ ਕੋਈ ਵੀ ਮੁਸੀਬਤ ਆ ਜਾਏ, ਪਿਆਰਿਓ ਸਵਾਰਥੀ ਲੋਕ ਅਕਸਰ ਮੁਸੀਬਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਸਾਥ ਛੱਡ ਜਾਂਦੇ ਆ ਚੇਤੇ ਰੱਖਿਓ। ਇਹ ਮਹਾਰਾਜ ਜੀ ਦੇ ਬਚਨ, ਪ੍ਰੀਤਮ ਜਾਣ ਲਿਖੋ ਮਨ ਮਾਖੀ, ਆਪਣੇ ਸੁਖ ਸੋਗੀ ਜਗ ਫਾਂਦਿਓ ਕੋ ਕਾਹੂ ਕੋ ਨਾਖੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ਼ਕੇ ਰਹਿ, ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋਉ ਨਾ ਆਵਤ ਨੇਰੈ। ਘਰ ਕੀ ਨਾਰ, ਅਰਥ ਬੜੇ ਮਹਾਰਾਜ ਬੜੇ ਨੇੜੇ ਟਿਕਾਉਂਦੇ ਪਏ ਨੇ। ਘਰ ਕੀ ਨਾਰ ਦਾ ਅਰਥ ਤੇ ਘਰ ਵਾਲੀ ਇਸਤਰੀ, ਬਹੁਤ ਖਿੱਤ ਜਾਂ ਸਿਉ ਜਿਹਦੇ ਨਾਲ ਅੱਤ ਦੀ ਮੁਹੱਬਤ ਹੈ, ਸਦਾ ਰਹਿਤ ਸੰਗ ਲਾਗੀ ਜਿਹੜੀ ਹਮੇਸ਼ਾ ਅੰਗ ਸੰਗ ਰਹਿੰਦੀ ਹੈ। ਮਹਾਰਾਜ ਕਹਿੰਦੇ ਨੇ ਪਿਆਰਿਆ, ਜਿਹੜੇ ਦੁਨੀਆਂ ਦੇ ਰਿਸ਼ਤੇਦਾਰ ਨੇ ਉਹ ਸੁੱਖ ਵੀ ਛੱਡ ਜਾਂਦੇ ਆ, ਤੇ ਸੱਚ ਇਹ ਵੇ ਇਸਤਰੀ ਪੁਰਸ਼ ਦਾ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ, ਜਿੱਦਣ ਮੌਤ ਆ ਗਈ ਇਹਨੇ ਵੀ ਵਰਲਾਪ ਕਰਦਿਆਂ ਕਹਿਣਾ ਇਹ ਤਾਂ ਮਰ ਗਿਆ, ਪ੍ਰੇਤ ਬਣ ਗਿਆ ਹੈ। ਪ੍ਰੇਤ ਦਾ ਅਰਥ ਦੀ ਮੌਤ ਹੋ ਗਈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਪਰ ਇਹ ਗੱਲ ਵੇਖੋ, ਪਿਛਲੇ ਦਿਨੀ ਮੈਂ ਕਿਹਾ ਕਿ ਜਿੰਨਾ ਮਰਜ਼ੀ ਮਹਾਰਾਜ ਕਹਿੰਦਾ ਸਾਕਤ ਹੈ, ਮਨਮੁੱਖ ਹੈ, ਇਸ ਤਰ੍ਹਾਂ ਹੈ, ਅਖੀਰ ਤੇ ਸਾਨੂੰ ਦੁਨੀਆਂ ਦਾ ਦੁੱਖ ਦੱਸ ਕੇ, ਦੁਨੀਆਂ ਦੀ ਹਕੀਕਤ ਦੱਸ ਕੇ ਅਖੀਰ ਤੇ ਗੁਰੂ ਡੋਲਣ ਨਹੀਂ ਦਿੰਦੇ। ਫਿਰ ਕਹਿੰਦੇ ਆ ਚੱਲ ਤੇਰੇ ਨਾਲ ਇੰਨਾ ਧੋਖਾ ਹੋ ਚੁੱਕਾ, ਪਰ ਘਬਰਾ ਨਾ, ਸਾਰੇ ਛੱਡ ਜਾਣਗੇ, ਵਾਹਿਗੁਰੂ ਜੀ ਤੇਰਾ ਕਦੀ ਸਾਥ ਨਹੀਂ ਛੱਡਣਗੇ। ਇਹ ਹੈ ਏਡੀ ਵੱਡੀ ਥੰਮੀ ਦੇ ਦੇਣੀ। ਘਰ ਕੀ ਨਾਰ ਬਹੁਤ ਹੀ ਜਾਣਤੇ ਹੋ, ਸਦਾ ਰਹਿਤ ਸੰਗ ਲਾਗੀ, ਜਬ ਹੀ ਇੱਕ ਹੰਸ ਤਜੀ ਇੱਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਧ ਕੋ ਵਿਵਹਾਰ ਬਣਿਓ ਹੈ, ਕਹਿੰਦੇ ਦੁਨੀਆਂ ਦਾ ਵਿਵਹਾਰ ਹੈ, ਜਾਂ ਸਿਓ ਨਿਗੋ ਲਗਾਇਓ ਜਿਨ੍ਹਾਂ ਨਾਲ ਤੂੰ ਮੁਹੱਬਤ ਲਾਈ ਬੈਠੇ। ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਗੋ ਲਗਾਇਓ, ਅੰਤ ਬਾਰ ਨਾਨਕ ਬਿਨ ਖਰਚੀ। ਇਹਦਾ ਮਤਲਬ ਇੱਕ ਹੈ ਖਰੀ ਜਿਹੜਾ ਸਾਥ ਦਿੰਦਾ, ਅੰਤ ਬਾਰ ਨਾਨਕ ਬਿਨ ਖਰਜੀ ਕੋ ਕਾਮ ਨਾ, ਉਹ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਇਹਦਾ ਮਤਲਬ ਜੇ ਧੋਖਾ ਮਿਲ ਗਿਆ ਤੇ ਸ਼ੁਕਰ ਕਰ ਕਿ ਇਹ ਛੇਤੀ ਖਹਿੜਾ ਛੁੱਟ ਗਿਆ। ਮੈਂ ਵੈਸੇ ਇਹਨੂੰ ਇਸ ਤਰ੍ਹਾਂ ਲੈਂਦਾ ਹੁੰਦਾ ਜੀ, ਵੇਖੋ ਦੁੱਖ ਤਾਂ ਬੰਦੇ ਨੂੰ ਲੱਗਦਾ ਜਦੋਂ ਆਪਦੇ ਨਜ਼ਦੀਕੀ ਧੋਖਾ ਦੇਣ, ਪੁੱਤਰ ਧੀਆਂ ਮਾਂ ਬਾਪ, ਮੈਂ ਸੰਸਾਰੀ ਜੀ ਗੱਲ ਕਰਨਾ ਪਿਆ, ਸੱਜਣ ਸਾਰੇ ਧੋਖਾ ਦੇ ਜਾਣ, ਉਦੋਂ ਦੁੱਖ ਤਾਂ ਲੱਗਦਾ ਬੜਾ ਵੀ ਵੇਖੋ ਮੇਰੇ ਨਾਲ ਕੀ ਬਣਿਆ, ਕੀ ਮੇਰਾ ਸਾਥ ਛੱਡ ਗਏ। ਪਰ ਇੱਕ ਗੱਲ ਪੱਕੀ ਜੇ, ਉਦੋਂ ਸ਼ੁਕਰਾਨਾ ਕਰਿਆ ਕਰੋ ਕਿ ਘੱਟੋ ਘੱਟ ਰਹਿੰਦੀ ਜ਼ਿੰਦਗੀ ਮੈਂ ਚੰਗੇ ਰਸਤੇ ਚੱਲ ਪਾਂਗਾ, ਇਹ ਧੋਖਾ ਦੇਣ ਵਾਲੇ ਹੁਣ ਸਾਥ ਛੱਡ ਗਏ, ਜੇ ਮਰਦੇ ਦਮ ਤੱਕ ਹੀ ਸਵਾਰਥੀ ਲੱਗੇ ਰਹਿੰਦੇ ਮੇਰਾ ਬਣਦਾ ਕੀ, ਘੱਟੋ ਘੱਟ ਮੇਰਾ ਸਾਥ ਤੇ ਖਹਿੜਾ ਤੇ ਛੁੱਟਿਆ ਨਾ, ਇਉਂ ਕਹਿ ਲਓ ਸ਼ੁਕਰ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜਾਬੋ ਚਿੱਟੀ ਪ੍ਰੋਫੈਸਰ ਪੂਰਨ ਸਿੰਘ, ਵੀ ਖਹਿੜਾ ਛੁੱਟਿਆ ਨਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਹੋਰ ਸ਼ਬਦ ਹੈ, ਉਹ ਬਚਨ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਜਗ ਮੀਤ ਨਾ ਦੇਖਿਓ ਕੋਈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਮਹਾਰਾਜ ਕਹਿੰਦੇ ਨੇ ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਜਿਹੜਾ ਅੱਜ ਦਾ ਸ਼ਬਦ ਹੈ ਕੀ ਇਸਤਰੀ ਤੇ, ਦਾਰਾ ਦਾ ਅਰਥ ਇਸਤਰੀ, ਮੀਤ ਦਾ ਅਰਥ ਮਿੱਤਰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਦੋਂ ਸੁਖ ਹੈ ਨਾ, ਮੇਰੋ ਮੇਰੋ ਸਭ ਹੈ ਕਹਿਤ ਹੈ, ਸਾਰੇ ਕਹਿੰਦੇ ਮੇਰਾ ਭਾਜੀ ਹੈ, ਮੇਰਾ ਫੁੱਫੜ ਜੀ ਹੈ, ਮੇਰਾ ਜੀਜਾ ਜੀ ਲੱਗਦਾ, ਤੇ ਯਾਦ ਰੱਖਿਓ ਕਈ ਕਈ ਦੂਰੋਂ ਦੂਰੋਂ ਘੁੰਮਣ ਘੇਰੀਆਂ ਪਾ ਕੇ ਰਿਸ਼ਤੇ ਬਣਾਈ ਜਾਂਦੇ ਆ। ਮਹਾਰਾਜ ਕਹਿੰਦੇ ਆ ਇਹ ਜਿਹੜੇ ਤੇਰੇ ਇੰਨੇ ਰਿਸ਼ਤੇਦਾਰ ਬਣਦੇ ਪਏ ਨੇ, ਤੇਰੇ ਨਹੀਂ ਬਣਦੇ, ਤੇਰੇ ਸੁੱਖ ਦੇ ਬਣਦੇ ਪਏ ਨੇ, ਇਹ ਤੇਰੇ ਦੌਲਤ ਦੇ ਰਿਸ਼ਤੇਦਾਰ ਨੇ। ਮੇਰੋ ਮੇਰੋ ਸਭ ਹੈ ਕਹਿਤ ਹੈ, ਹਿੱਤ ਸਿਓ ਬੰਨਦਿਓ ਚੀਤ, ਹਿੱਤ ਸਿਓ ਬੰਨਦਿਓ ਚੀਤ ਦਰ, ਤੇ ਇਹਨਾਂ ਦਾ ਚਿੱਤ ਸਵਾਰਥ ਚ ਵੱਜਾ ਹੈ, ਹਿੱਤ ਸਿਓ ਬੰਨਦਿਓ ਚੀਤ, ਅੰਤਕਾਲ ਸੰਗੀ ਨੇ ਕਹੋ, ਇਹ ਜਗਮੀਤ ਨਾ ਦੇਖਿਓ ਕੋਈ, ਅੰਤਕਾਲ ਸੰਗੀ ਨੇ ਕਹੋ, ਇਹ ਅਚਰਜ ਹੈ ਰੀਤ। ਹੁਣ ਜਿਵੇਂ ਅੱਜ ਕਿਹਾ ਨਾ ਕਿ ਸਵਾਨ ਪੂਜਿਓ ਭਇਓ ਨਾ ਸਿੱਧੋ, ਮਨ ਕੁੱਤੇ ਦੀ ਪੂਛ ਹੈ, ਉਸ ਸ਼ਬਦ ਵਿੱਚ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਿ ਇਹ ਭੈੜੇ ਮਨ ਨੂੰ ਲੱਗਦੀ ਕੋਈ ਨੀ। ਫਿਰ ਬੇਨਤੀ ਸੁਣਿਓ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭ ਹੈ ਕਹਿਤ ਹੈ, ਹਿੱਤ ਸਿਉ ਬੰਨਦਿਓ ਚੀਤ, ਅੰਤਕਾਲ ਸੰਗੀ ਨਹਿ ਕਹੂ, ਇਹ ਅਚਰਜ ਹੈ ਰੀਤ। ਮਨ ਮੂਰਖ ਅਜਗੂ ਨਹਿ ਸਮਝਤ, ਇੰਨੇ ਠੁੱਡੇ ਵੱਜਣ ਤੋਂ ਬਾਅਦ ਮੂਰਖਾ ਤੂੰ ਸਮਝ ਨਹੀਂ ਰਿਹਾ, ਫਿਰ ਇਹਨਾਂ ਦੇ ਮੋਚ ਜਕੜਿਆ ਬੈਠਾ। ਮਨ ਮੂਰਖ ਅਜੂ ਨਹਿ ਸਮਝਤ, ਸਿੱਖਦਾ ਹਾਰਿਓ ਨੀਤ, ਮੂਰਖ ਮਣਾ ਤੈਨੂੰ ਰੋਜ਼ ਸਮਝਾਨਾ, ਓਏ ਸਮਝ ਜਾ ਸਮਝ ਜਾ। ਮਹਾਰਾਜ ਕਹਿੰਦੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ, ਪ੍ਰਭ ਕੇ ਗੀਤ ਫਿਰ ਇੱਥੇ ਡੋਲਣ ਨਹੀਂ ਦਿੱਤਾ। ਇਹ ਗੱਲ ਨੂੰ ਸੁਣਿਓ, ਫਿਰ ਇੱਥੇ ਡੋਲਣ ਨਹੀਂ ਦਿੱਤਾ। ਕਹਿੰਦੇ ਨੇ ਮੂਰਖ ਮਣਾ ਮੇਰੀ ਗੱਲ ਸੁਣ, ਸਾਰੇ ਸੜ ਜਾਣਗੇ, ਤੂੰ ਜ਼ਬਾਨ ਨਾਲ ਰੱਬ ਦਾ ਸਿਮਰਨ ਕਰਿਆ ਕਰ, ਤੈਨੂੰ ਭਾਵ ਸਾਗਰ ਤੋਂ ਪਾਰ ਲਾ ਦੇਗਾ। ਇਹ ਨਹੀਂ ਕਿ ਬਾਣੀ ਚ ਨਿਰਾਸ਼ਤਾ ਹੈ। ਇੱਕ ਬਚਨ ਮੈਂ ਹੋਰ ਆਪ ਨਾਲ ਸਾਂਝਾ ਕਰਨਾ ਚਾਹੁੰਦਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜੀ, ਕਿ ਨਿਜ ਕਰ ਦੇਖਿਓ ਜਗਤ ਮੈਂ। ਅੱਜ ਜ਼ਿਆਦਾ ਮਨ ਕਰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਚਨ ਲੈ ਲਈਏ, ਮਹਾਰਾਜ ਦੇ ਸ਼ਬਦ ਦੀ ਉਹਨਾਂ ਦੇ ਸ਼ਬਦਾਂ ਨੇ ਵੀ ਆਖਿਆ। ਮਹਾਰਾਜ ਕੇ ਬਚਨ ਕਰਦਿਆ, ਨਿਜ ਕਰ ਦੇਖਿਓ ਜਗਤ ਮੈਂ, ਨਿਜ ਕਰ ਦੇ ਅਰਥ ਨੇੜੇ ਹੋ ਕੇ ਦੇਖਿਆ, ਆਪਣਿਆਂ ਨੂੰ ਦੇਖੇ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾ ਹੈ, ਕੋਈ ਕਿਸੇ ਦਾ ਨਹੀਂ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਮੈਂ ਇੱਥੇ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇ ਦੇਣਾ। ਸਾਡੇ ਅਤਿ ਸਨਮਾਨਯੋਗ ਗੁਰਮੁਖ ਵਿਦਵਾਨ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਪ ਜੀ ਦੇ ਦਰਸ਼ਨ ਕਰਦੇ ਆ ਗਾਹੇ ਬਗਾਹੇ। ਇਹ ਜਿੰਨੇ ਵਿਦਵਾਨ ਬਜ਼ੁਰਗ ਇੱਥੇ ਲੱਗਦੇ ਆ, ਦਾਸ ਉਹਨਾਂ ਦਾ ਤਹਿ ਦਿਲੋਂ ਅਦਬ ਕਰਦਾ ਹੈ ਕਿ ਉਹਨਾਂ ਨੂੰ ਪੜ੍ਹ ਕੇ ਸੁਣ ਕੇ ਬਹੁਤ ਕੁਝ ਜੀਵਨ ਦੀ ਸੇਧ ਮਿਲਦੀ ਹੈ। ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੇ ਜਦੋਂ ਸਟੀਕ ਕੀਤਾ ਤੇ ਉਸ ਵਿੱਚ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ, ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਨੇੜੇ ਹੋ ਕੇ ਦੇਖਿਆ, ਇੱਕ ਕਹਾਣੀ ਦਿੱਤੀ ਉਹਨਾਂ ਨੇ ਕਿ ਇੱਕ ਨੌਜਵਾਨ ਰੋਜ਼ ਸਾਧੂ ਦੇ ਕੋਲ ਜਾਂਦਾ ਸੀ ਜਾਂ ਫਕੀਰ ਕੋਲ ਜਾਂਦਾ ਸੀ, ਪਰ ਜਦੋਂ ਬੈਠਣਾ ਉਹਨਾਂ ਨੇ ਇਹ ਸ਼ਬਦ ਕਹਿਣਾ, ਬੈਰਾਗ ਮੇਂ ਦੁਨੀਆਂ ਚ ਕੋਈ ਕਿਸੇ ਦਾ ਨਹੀਂ। ਉਹ ਚੰਚਲਤਾਈ ਦੇ ਵਿੱਚ ਫਸਿਆ ਹੋਇਆ ਸੀ, ਸਮਝਾਉਣਾ ਤਾਂ ਵੀ ਸਮਝਣਾ ਪੈਣੀ। ਤੇ ਇਹ ਗੱਲ ਹੋਰ ਗੁਰਮੁਖੋ ਵਿਸ਼ਾ ਤੇ ਨਹੀਂ ਇਹਦਾ, ਦਾਸ ਕੱਲ ਬੇਨਤੀ ਕਰਕੇ ਇੱਕ ਸਕੂਲ ਚ ਕਿ ਜਦੋਂ ਬੰਦੇ ਕੋਲ ਐਨਰਜੀ ਹੁੰਦੀ ਏ, ਸਰੀਰ ਚ ਤਾਕਤ ਹੁੰਦੀ ਏ, ਤੇ ਟਾਈਮ ਹੁੰਦਾ ਦੋ ਚੀਜ਼ਾਂ, ਇੱਕ ਐਨਰਜੀ ਹੈ ਤਾਕਤ ਹੈ, ਦੂਜਾ ਵਕਤ ਵੀ ਕੋਲ ਏ। ਉਦੋਂ ਇਸ ਭੈੜੇ ਚੰਚਲ ਮਲ ਨੂੰ ਸਮਝ ਕੋਈ ਨਹੀਂ, ਉਦੋਂ ਸਮਝਾਉਣ ਵਾਲੇ ਵੀ ਕੋਲ ਨੇ। ਫਿਰ ਬੇਨਤੀ ਸੁਣਿਓ, ਸਮਾਂ ਵੀ ਹੈ ਤਾਕਤ ਵੀ ਹੈ ਸਮਝਾਉਣ ਵਾਲੇ ਵੀ ਨੇ, ਪਰ ਇਸ ਅਵੇੜੇ ਮਨ ਨੂੰ ਲੱਗਦੀ ਕੋਈ ਨਹੀਂ। ਜਦੋਂ ਤਾਕਤ ਵੀ ਸਰੀਰ ਦੀ ਚਲੀ ਗਈ ਤੇ ਸਮਾਂ ਵੀ ਕੰਧੀ ਉੱਤੇ ਰੁਖੜਾ ਆ ਗਿਆ ਤੇ ਸਮਝਾਉਣ ਵਾਲੇ ਵੀ ਦੁਨੀਆਂ ਤੋਂ ਕੂਚ ਕਰ ਗਏ, ਚੇਤੇ ਰੱਖਿਓ ਜਦੋਂ ਸਮਾਂ ਮੁੱਕਣ ਲੱਗਦਾ ਉਦੋਂ ਬੰਦਾ ਸਮਝਣਾ ਸ਼ੁਰੂ ਕਰ ਦਿੰਦਾ ਹੈ। ਉਦੋਂ ਪੱਲੇ ਕੁਛ ਨਹੀਂ ਪੈਂਦਾ, ਉਦੋਂ ਸੱਚ ਕੁਝ ਨਹੀਂ ਪੱਲੇ ਪੈਂਦਾ। ਜਿਵੇਂ ਮਹਾਰਾਜ ਜੀ ਨੇ ਇਹ ਬਚਨ ਕਹਿਣਾ, ਸੂਕੈ ਸਰਵਰ ਪਾਲ ਬੰਧਾਵੈ ਲੁਣੈ ਖੇਤ ਹੱਥ ਵਾੜ ਕਰੈ। ਕਬੀਰ ਸਾਹਿਬ, ਸੂਕੈ ਸਰਵਰ ਪਾਲ ਬੰਧਾਵੈ, ਪਾਲ ਦਾ ਅਰਥ ਇੱਥੇ ਜੀ ਵੱਟਾਂ ਮਾਰਨੀਆਂ। ਜਦੋਂ ਸਰੋਵਰ ਪਾਣੀ ਨਾਲ ਭਰਿਆ ਸੀ ਉਦੋਂ ਤਾਂ ਵੱਟਾਂ ਮਾਰ ਕੇ ਪਾਣੀ ਡੱਕਿਆ ਨਹੀਂ, ਪਾਣੀ ਰੋਕਿਆ ਨਹੀਂ। ਹੁਣ ਸਰੋਵਰ ਸੁੱਕ ਗਿਆ ਤੇ ਸੁੱਕੇ ਸਰੋਵਰ ਦੇ ਚਾਰ ਚਵੜੇ ਵੱਡੀਆਂ ਵੱਡੀਆਂ ਵੱਟਾਂ ਮਾਰੀ ਜਾਂਦਾ। ਜੇ ਕੋਈ ਪੁੱਛੇ ਜੀ ਕਿਉਂ, ਕਹਿੰਦਾ ਇਸ ਕਰਕੇ ਪਾਣੀ ਰੋਕਣ ਲੱਗਾ। ਉਹ ਕਹਿੰਦੇ ਸਾਰਾ ਤਾਂ ਨਿਕਲ ਗਿਆ, ਹੁਣ ਰੋਕਣ ਕੀ ਲੱਗਾ ਹੈ। ਜਦੋਂ ਇਹ ਸਰੀਰ ਤਾਕਤ ਨਾਲ ਭਰਿਆ ਉਦੋਂ ਤਾਂ ਬੰਨ ਨਹੀਂ ਮਾਰਿਆ, ਵੱਟ ਨਹੀਂ ਮਾਰੀ। ਹੁਣ ਪਿਆਰਿਓ ਜਦੋਂ ਸਰੀਰ ਚੋਂ ਤਾਕਤ ਹੀ ਸੁੱਕ ਗਈ, ਹੁਣ ਯਤਨ ਕਰਦਾ ਹੁਣ ਕੀ ਬਣੇਗਾ। ਸੂਕੈ ਸਰਵਰ ਪਾਲ ਬੰਧਾਵੈ ਲੁਣੈ ਖੇਤ, ਖੇਤ ਵੱਢਿਆ ਗਿਆ, ਵਾਢੇ ਪੰਡਾਂ ਵੱਢ ਕੇ ਲੈ ਗਿਆ ਕਣਕ ਦੀਆਂ ਝੋਨੇ ਦੀਆਂ, ਤੇ ਇਹ ਬਾਅਦ ਚ ਕੀ ਕਰਦਾ ਪਿਆ, ਕਿੱਕਰ ਦੇ ਮੋੜੇ ਲੈ ਕੇ ਵਾੜ ਕਰੀ ਜਾਂਦੇ। ਜੇ ਕੋਈ ਪੁੱਛੇ ਜੀ ਕਿਉਂ, ਕਹਿੰਦਾ ਫਸਲ ਨੂੰ ਵਾੜ ਕਰਨਾ। ਅਗਲਾ ਹੱਸ ਕੇ ਕਹਿੰਦਾ ਜਿਹਨੂੰ ਵਾੜ ਕਰਨਾ ਉਹ ਤਾਂ ਵੱਢੀ ਗਈ। ਇਹਦਾ ਮਤਲਬ ਜਦੋਂ ਵਕਤ ਸੀ ਉਦੋਂ ਵਕਤ ਨੂੰ ਸੰਭਾਲਿਆ ਨਹੀਂ, ਹੁਣ ਵਕਤ ਨਿਕਲ ਗਿਆ, ਸੱਚੀ ਮੁੱਕੀ ਸੋਕਾ ਸਰੋਵਰ ਬੁੱਢੇ ਪਾ ਗਿਆ, ਹੁਣ ਯਤਨ ਕਰਦਾ ਇਸ ਤਰ੍ਹਾਂ ਕਰ ਲਾ, ਇਸ ਤਰ੍ਹਾਂ ਕਰ ਲਾ। ਮਹਾਰਾਜ ਬਚਨ ਕਰਦੇ ਆ, ਉਹਨਾਂ ਬੜੀ ਪਿਆਰੀ ਗੱਲ ਕਹੀ ਵੀ ਦੇਖੋ ਸੁੱਖ ਦੇ ਸਾਥੀ। ਉਹ ਬੜਾ ਸਮਝਾਇਆ ਫਕੀਰ ਨੇ, ਬੰਦਗੀ ਕਰਿਆ ਕਰ। ਉਹ ਕਹਿੰਦਾ ਬਾਬਾ ਜੀ ਤੇਰੀ ਗੱਲਾਂ ਕਰਦੇ ਹੋ। ਇੱਕ ਦਿਨ ਉਹਨਾਂ ਕਿਹਾ ਵੀ ਕੋਈ ਕਿਸੇ ਦਾ ਨਹੀਂ। ਉਹ ਕਹਿੰਦਾ ਮੈਂ ਨਹੀਂ ਇਹ ਗੱਲ ਮੰਨਦਾ, ਕਹਿੰਦਾ ਦੌਲਤ ਸਾਡੇ ਕੋਲ, ਪੈਸਾ ਸਾਡੇ ਕੋਲ, ਮੇਰੀ ਮਾਂ ਮੈਨੂੰ ਪਿਆਰ ਕਰਦੀ, ਮੇਰਾ ਬਾਪੂ ਕਰਦਾ, ਸਾਰੇ ਪਿਆਰ ਕਰਦੇ ਆ। ਉਹਨੇ ਕਿਹਾ ਵੀ, ਫਕੀਰ ਕਹਿੰਦਾ ਨਹੀਂ ਨਹੀਂ ਇਹ ਵੀ ਭੁਲੇਖਾ ਨਿਕਲ ਜਾਂਦਾ। ਉਹ ਸ਼ਬਦ ਕਹਿੰਦੇ ਨੇ ਵੀ ਸਮਝਾਇਆ ਸਮਝਣਾ ਪਏ। ਇੱਕ ਦਿਨ ਉਹਨਾਂ ਕੀ ਇਹਦੇ ਨਾਲ ਖੇਡ ਰਚੀ, ਇਹ ਆਇਆ ਤੇ ਉਹ ਟਿਕਾ ਕੇ ਬੈਠੇ ਸਨ ਇਹਨੂੰ ਸਮਝਾਉਣ ਲਈ। ਕਹਿਣ ਲੱਗੇ ਬੇਟਾ ਮੈਨੂੰ ਇੱਕ ਗੱਲ ਸੁੱਝੀ ਏ ਤੇਰਾ ਮੱਥਾ ਦੇਖ ਕੇ। ਕਹਿੰਦਾ ਕੀ? ਕਹਿੰਦੇ ਨੇ ਤੂੰ ਫਲਾਣੇ ਦਿਨ ਮਰ ਜਾਣਾ, ਮੈਨੂੰ ਪਤਾ ਲੱਗਾ ਤੇਰੀ ਮੌਤ ਆ ਜਾਣੀ। ਅੱਗੇ ਰੋਜ਼ ਟਿਚਰਾਂ ਕਰਦਾ ਸੀ, ਮੌਤ ਸ਼ਬਦ ਸੁਣਦਿਆਂ ਸਾਰੀ ਚਿਹਰੇ ਦੀ ਹਵਾਈ ਉੱਡ ਗਈ।
ਚੰਗੇ ਭਲੇ ਬੰਦੇ ਨੂੰ ਤੁਸੀਂ ਕਹਿ ਦੋ ਪਰਸੋਂ ਤੂੰ ਮਰ ਜਾਣਾ, ਭਾਵੇਂ ਉਹ ਜਿੰਨਾ ਮਰਜ਼ੀ ਕਹੇ ਪਰ ਅੰਦਰੋਂ ਉਹਦੇ ਖੁੜਕਦੇ ਰਹਿੰਦਾ ਪਰਸੋਂ ਪਤਾ ਨਹੀਂ ਕੀ ਵਾਪਰ ਜਾਣਾ ਮੇਰੇ ਨਾਲ। ਭਰਮ ਹੈ ਨਾ ਉਹਦੇ ਜੀ, ਚਿਹਰੇ ਦੀ ਹਵਾਈ ਉੱਡ ਗਈ, ਕਹਿਣਗੇ ਬਹਿ ਜਾ ਕੋਈ ਜਲ ਪਾਣੀ ਛਕ ਲੈ, ਕਹਿੰਦਾ ਨਹੀਂ 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 ਮੈਂ ਘਰ ਚੱਲਾ ਵਾਂ। ਉਹ ਜਾਂਦਿਆਂ ਸਰ ਇੰਨੀ ਗੱਲ ਘਰ ਘਰ ਗਈ ਜੀ, ਉਹ ਮੰਜੇ ਤੇ ਡਿੱਗ ਪਿਆ। ਉਹ ਕਹਿੰਦਾ ਮੈਂ ਤਾਂ ਮਰ ਜਾਣਾ, ਨਾ ਉਹ ਕਿਸੇ ਨਾਲ ਬੋਲੇ, ਨਾ ਗੁੱਸਾ, ਨਾ ਗਿਲਾ, ਨਾ ਕਿਸੇ ਨਾਲ ਨਹੀਂ। ਘਰ ਦੇ ਜੀ ਵੀ ਸੋਚੀ ਪੈ ਗਿਆ, ਬਣ ਕੀ ਗਿਆ। ਹੁਣ ਬੰਦਾ ਜਦੋਂ ਮਾਨਸਿਕ ਤੌਰ ਤੇ ਨਿਰਾਸ਼ ਹੋ ਜਾਏ ਨਾ ਜੀ, ਮਨ ਢਹਿੰਦੀ ਕਲਾ ਵੀ ਜਾਏ ਤੇ ਬੋਡੀ ਆਪਣੇ ਆਪ ਹੀ ਅੱਧੀ ਡਿੱਗ ਪੈਂਦੀ, ਕਹਿ ਅੱਧੀ ਕਿ ਸਾਰੀ ਹੀ ਡਿੱਗ ਪੈਂਦਾ ਸਰੀਰ। ਉਹ ਮਾਨਸਿਕ ਤੌਰ ਤੇ ਡਿੱਗ ਪਿਆ, ਸਰੀਰਕ ਤੌਰ ਤੇ ਮੰਜੇ ਤੇ ਪਿਆ, ਤੇ ਉਹਨਾਂ ਦੇ ਮਨ ਚ ਹੈ ਵੀ ਸਾਧੂ ਕੋਲ ਰੋਜ਼ ਜਾਂਦਾ ਹੈ, ਉਹਨੂੰ ਹੀ ਬੁਲਾ ਲਈਏ। ਜਦੋਂ ਆਏ ਤੇ ਮੰਜੇ ਤੇ ਪਿਆ, ਉਹਨਾਂ ਕਿਹਾ ਗੱਲਬਾਤ ਕਰ ਕੋਈ। ਗੱਲਬਾਤ ਕਿੱਥੇ ਕਰੇ, ਕਹਿਣ ਲੱਗੇ ਮੈਂ ਇੱਕ ਗੱਲ ਤੈਨੂੰ ਦੱਸਾਂ, ਮੇਰੇ ਕੋਲ ਇੱਕ ਪੁੜੀ ਹੈ, ਇਹ ਸਿਰਫ ਕਹਾਣੀ ਹੈ, ਮੇਰੇ ਕੋਲ ਪੁੜੀ ਹੈ, ਇੱਕ ਕੰਮ ਹੋ ਸਕਦਾ ਤੂੰ ਬਚ ਸਕਣਾ, ਜੇ ਤੇਰੀ ਥਾਂ ਤੇ ਕੋਈ ਖਾ ਲੈ ਉਹਦੀ ਮੌਤ ਹੋ ਜਾਏਗੀ, ਉਹਦੀ ਉਮਰ ਤੈਨੂੰ ਲੱਗ ਜਾਏਗੀ। ਕਹਿੰਦਾ ਹੈ ਸੱਚ? ਉਹ ਕਹਿੰਦਾ ਬਿਲਕੁਲ ਸੱਚ ਕਿ ਕੋਈ ਹੋਰ ਖਾ ਲੈ, ਤੂੰ ਆਪਣੀ ਮਾਂ ਨੂੰ ਪੁੱਛ, ਪਿਤਾ ਨੂੰ ਪੁੱਛ, ਸਭ ਨੂੰ ਪੁੱਛਿਆ, ਸਾਰੇ ਕਹਿਣ ਲੱਗੇ ਆਪਣੇ ਬੰਦੀ ਮੌਤ ਆਪਣੀ ਆਮ ਮਰੀ ਦਾ ਹੁੰਦਾ, ਕੋਈ ਕਿਸੇ ਦਾ ਮਰਦਾ? ਸਾਰੇ ਭੱਜ ਗਏ ਨੇੜੇ, ਨਾ ਕੋਈ ਆਵੇ ਵੀ ਇਹਨੇ ਤਾਂ ਮਰਨਾ ਹੀ ਮਰਨਾ, ਸਾਨੂੰ ਕਿਉਂ ਮਾਰਦੇ ਪਏ? ਜਦੋਂ ਸਾਰੇ ਸਾਥ ਛੱਡ ਗਿਆ, ਉਹਨੇ ਕੰਨ ਚ ਕਿਹਾ ਮੈਨੂੰ ਦੱਸ ਹੋਏ ਆ ਕਿੱਥੇ ਗਏ ਤੇਰੇ ਸਾਰੇ, ਨਾ ਮਾਂ, ਨਾ ਪਿਓ, ਨਾ ਭੈਣ, ਨਾ ਭਰਾ, ਕੋਈ ਨੀ ਖਲੋਤਾ, ਸਭ ਭੱਜ ਗਏ। ਉਹ ਕਹਿੰਦਾ ਇੱਕ ਕੰਮ ਕਰੋ, ਘਰ ਦੇ ਜੀਆਂ ਨੂੰ ਕਹਿੰਦਾ ਜਦੋਂ ਤੁਸੀਂ ਨੀ ਖਾਣੀ, ਫਕੀਰ ਕਹਿੰਦਾ ਮੈਂ ਖਾ ਲਾ, ਮੈਂ ਖਾ ਲਾ, ਮੈਂ ਮਰ ਜਾਗਾ, ਬਚ ਜਾਗਾ। ਕਹਿੰਦਾ ਹਾਂ ਬਾਬਾ ਜੀ ਤੁਸੀਂ ਖਾ ਲਓ, ਤੁਸੀਂ ਤੇ ਪਰਉਪਕਾਰੀ ਹੁੰਦੇ ਹੋ, ਬਾਬਾ ਪਰਉਪਕਾਰੀ ਮਰ ਜਾਗਾ। ਉਹਨੇ ਕਿਹਾ ਪੁੜੀ ਖਾਣੀ ਆ, ਪੁਣੀ ਚ ਕੁਝ ਵੀ ਨਾ, ਇਹਨੇ ਮਰਨਾ ਤੇ ਮੈਂ ਖਾਣੀ ਵੀ ਕੋਈ ਨੀ, ਗੱਲ ਇਹਨੇ ਮਰਨਾ ਥੋੜਾ। ਕਹਿੰਦਾ ਮੈਂ ਸਿਰਫ ਇਸ ਬੰਦੇ ਨੂੰ ਇੰਨੀ ਗੱਲ ਤਾਂ ਸਮਝਾਈਏ, ਐਵੇਂ ਹੰਕਾਰ ਚ ਫੁੱਲਿਆ ਨਾ ਫਿਰ ਮੇਰੇ ਰਿਸ਼ਤੇਦਾਰ, ਮੇਰੇ ਭੈਣ, ਮੇਰੇ ਭਰਾ, ਮੇਰੇ ਮਿੱਤਰ, ਬਸ ਇਹ ਗੱਲ ਚੇਤੇ ਰੱਖੀ, ਇੱਥੇ ਕੋਈ ਕਿਸੇ ਦਾ ਨਹੀਂ, ਸੱਚ ਇਹ ਇੱਥੇ ਕੇਵਲ ਰੱਬ ਹੀ ਹਰ ਇੱਕ ਦਾ ਹੈ। ਆ ਦੇਖ ਤੇਰਾ ਕੋਈ ਸਾਥ ਦੇਣ ਵਾਲਾ ਹੈ? ਮੈਂ ਫਿਰ ਅਰਜ਼ ਕਰਾਂਗਾ। ਮਹਾਰਾਜ ਜੀ ਨੇ ਕਿਹਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਖੇ। ਵੇਖੋ ਇੱਕ ਬਾਬਾ ਜੀ ਦਾ ਸਲੋਕ ਆਉਂਦਾ ਕਬੀਰ ਜੀ ਦਾ, ਉਹਨਾਂ ਤਾਂ ਇਦੂ ਅੱਗੇ ਗੱਲ ਕਹੀ, ਕਹਿਣ ਲੱਗੇ ਉਹ ਮੇਰੀ ਗੱਲ ਸੁਣੋ ਬੰਦਿਓ, ਕਹਿੰਦੇ ਨੇ ਮੈਂ ਆਪਣੇ ਨਾ ਮੋਢੇ ਤੇ ਢੋਲ ਰੱਖਿਆ, ਡਗਾ ਮਾਰ ਮਾਰ ਕੇ ਕੋਈ ਕੂਚਾ, ਕੋਈ ਮਹੱਲਾ, ਕੋਈ ਗਲੀ, ਕੋਈ ਬਾਜ਼ਾਰ, ਕੋਈ ਚੌਂਕ ਨਹੀਂ ਛੱਡਿਆ, ਮੈਂ ਢੋਲ ਵਜਾ ਵਜਾ ਕੇ ਦੁਹਾਈ ਦਿੰਦਾ ਜੇ ਉਹ ਲੋਕੋ, ਸਮਝ ਜਾਓ ਕੋਈ ਕਿਸੇ ਦਾ ਨਹੀਂ, ਜੇ ਜਿਹੜਾ ਤੁਹਾਡਾ ਸਾਥ ਦੇਣ ਵਾਲਾ ਤੁਸੀਂ ਉਹਨੂੰ ਆਪਣਾ ਕਿਉਂ ਨਹੀਂ ਬਣਾਉਂਦੇ ਪਏ। ਕਬੀਰ ਸਾਹਿਬ ਦਾ ਬਚਨ ਹੈ ਕਿ ਕਬੀਰ ਸਭ ਜਗ ਹੋਂ ਫਿਰਿਓ, ਸਾਰੀ ਦੁਨੀਆ ਮੈਂ ਘੁੰਮਿਆ, ਮੰਦਲ ਕੰਧ ਚੜਾਏ, ਮੋਢੇ ਦੇ ਉੱਤੇ ਮੈਂ ਢੋਲ ਰੱਖਿਆ, ਢੋਲ ਹੋ ਜਾਇਆ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ, ਠੋਕ ਬਜਾਏ ਇੱਥੇ ਕੋਈ ਕਿਸੇ ਦਾ ਨਹੀਂ। ਮੈਂ ਫਿਰ ਅਰਜ਼ ਕਰਾਂ, ਜਿਹਨੂੰ ਆਪਾਂ ਮਿੱਤਰ ਕਹਿੰਦੇ ਹਾਂ, ਬਾਣੀ ਨੇ ਤਾਂ ਸੱਚ ਕਿਹਾ, ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ, ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉਹਨਾਂ ਦੇ ਬੋਲ ਨੇ, ਉਹ ਮੇਰੇ ਮਨਾ ਇਸ ਕੁਟੰਬ ਵੀ ਸੰਸਾਰ ਵੀ ਜਿਹੜੇ ਤੈਨੂੰ ਮਿੱਤਰ ਨਜ਼ਰ ਪਾਉਂਦੇ ਨੇ, ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾ ਸਾ, ਇਹ ਸਾਰੇ ਸਵਾਰਥੀ ਤੈਨੂੰ ਮਿਲਦੇ ਨੀ ਆ ਕੇ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ, ਜਿੱਦਨ ਇਹਨਾਂ ਨੂੰ ਕੰਮ ਕੋਈ ਨਾ ਰਿਹਾ, ਤਿਤ ਦਿਨ ਨੇੜੇ ਕੋ ਨਾ ਟੁਕਾਸਾ, ਤੂੰ ਤਰਲੇ ਮਾਰਦਾ ਰਹੇਗਾ, ਤੇਰੀ ਮੰਜੀ ਦੇ ਨੇੜੇ ਵੀ ਕਿਸੇ ਨੀ ਜਾਣਾ। ਮੈਂ ਸਿਰਫ ਇੰਨੀ ਕੁ ਬੇਨਤੀ ਅੱਜ ਕੀਤੀ ਹੈ ਆਰੰਭ ਚ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਤੱਤ ਨੂੰ ਅਸੀਂ ਸਮਝੀਏ ਕਿ ਪਿਆਰਿਓ ਇਹ ਜਗ ਮੀਤ ਨਾ ਦੇਖਿਓ ਕੋਈ, ਇਸ ਜਗਤ ਵਿੱਚ ਕੋਈ ਮਿੱਤਰ ਨੀ ਦਿਸਦਾ ਪਿਆ। ਹੁਣ ਮੈਂ ਇੱਕ ਪੱਖ ਦੂਜਾ ਰੱਖਣ ਲੱਗਾ, ਕਿਤੇ ਇਹੀ ਨਾ ਹੋ ਜਾਵੇ ਵੀ ਅੱਜ ਤਾਂ ਇਹ ਸਾਰੇ ਭੈਣ ਭਰਾ ਸਭ ਰਿਸ਼ਤੇ ਝੂਠੇ ਦੱਸਦੇ। ਜਿਸ ਬਾਪੂ ਨੇ ਲਿਖਿਆ ਇਹ ਜਗ ਮੀਤ ਨਾ ਦੇਖਿਓ ਕੋਈ, ਚੇਤੇ ਰੱਖਿਓ ਇਸ ਗੁਰੂ ਵਰਗਾ ਮਿੱਤਰ ਕੋਈ ਹੈ ਹੀ ਨਹੀਂ। ਇਹਨੂੰ ਥੋੜਾ ਜਿਹਾ ਸੁਣਿਓ ਇਸ ਬੇਨਤੀ ਨੂੰ, ਲੋਕ ਮੁਸੀਬਤ ਚ ਸਾਥ ਛੱਡਦੇ ਆ, ਗੁਰੂ ਤੇਗ ਬਹਾਦਰ ਮੁਸੀਬਤ ਚ ਫਸਿਆਂ ਵਾਸਤੇ ਆਪਣਾ ਸਿਰ ਦੇਣ ਵਾਸਤੇ ਚਲਾ ਜਾਂਦਾ ਹੈ। ਕੋਈ ਇਹੋ ਜਿਹਾ ਮਿੱਤਰ ਹੈ? ਥੋੜਾ ਜਿਹਾ ਮੈਂ ਬੇਨਤੀ ਕਰਨ ਲੱਗਾ, ਕਿ ਹੈ ਮਿੱਤਰ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ ਮੇਰਾ ਮਿੱਤਰ ਹੈ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸਨ ਹੈ ਸੱਜਣ ਮੇਰਾ ਬਾਬਾ ਨਾਨਕ। ਉਸ ਦਿਨ ਅਸੀਂ ਇੱਕ ਪ੍ਰਮਾਣ ਲਿਆ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਂ ਬਸੀਟ ਬਸੀਟ ਦਾ ਲਫ਼ਜ਼ੀ ਅਰਥ ਵਕੀਲ ਜਿੱਥੇ ਸਾਰੇ ਤੇਰਾ ਛਾਂ ਚੜ ਜਾਣਗੇ ਤੇਰਾ ਗੁਰੂ ਵਕੀਲ ਬਣ ਕੇ ਤੇਰਾ ਕੇਸ ਅੱਗੇ ਲੜੇਗਾ। ਕੋਈ ਹੈ ਇਹੋ ਜਿਹਾ ਮਿੱਤਰ? ਥੋੜਾ ਜਿਹਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਿੱਤਰਤਾ ਸੰਬੰਧੀ ਬੇਨਤੀ ਕਰਦੇ। ਮੈਨੂੰ ਪਤਾ ਹੈ ਕਿ ਪ੍ਰਕਰਨ ਇਹ ਨਹੀਂ, ਪ੍ਰਕਰਨ ਇਹ ਵੇ, ਇਹ ਜਗਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਦੁੱਖ ਮੈਂ ਸੰਗ ਨਾ ਖੋਈ। ਆਪ ਸਭ ਨੂੰ ਪਤਾ ਹੈ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਬਿਰਾਜਮਾਨ ਨੇ ਤੇ ਕਸ਼ਮੀਰ ਦੇ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਪਹੁੰਚਦੇ ਆ ਤੇ ਆਨੰਦਪੁਰ ਸਾਹਿਬ ਜਿੱਥੇ ਗੁਰਦੁਆਰਾ ਭੋਰਾ ਸਾਹਿਬ ਮਹਾਰਾਜ ਦੀ ਰਹਾਇਸ਼ ਹੈ ਉੱਥੇ ਉਹ ਸਥਾਨ ਕਾਇਮ ਹੈ ਜਿੱਥੇ ਕਸ਼ਮੀਰੀ ਪੰਡਿਤਾਂ ਨੇ ਪੁਕਾਰ ਕੀਤੀ ਸੀ, ਜਿਨ੍ਹਾਂ ਜਿੱਥੇ ਫਰਿਆਦ ਕੀਤੀ, ਜਿਹੜੇ ਫਰਿਆਦ ਦੇ ਲਫ਼ਜ਼ ਸਨ ਉਹ ਇਤਿਹਾਸ ਵਿੱਚ ਨੇ ਕਿ ਦਿਖ ਦੁਖੀ ਪਿਪ ਬਿਪਰ ਦੁਖੀ ਬਿਪਰ ਚੱਲ ਆਏ ਪੂਰੀ ਆਨੰਦ ਬਾਂ ਅਸਾਡੀ ਪਕੜੀਏ ਸ਼੍ਰੀ ਹਰ ਗੋਬਿੰਦ ਕੇ ਨੰਦ। ਇਹਦਾ ਮਤਲਬ ਦੁਖੀ ਪੰਡਿਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਇਹਨਾਂ ਪੁਕਾਰ ਕੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਗੁਰੂ ਤੇਗ ਬਹਾਦਰ ਜੀ, ਸਾਡੇ ਦੁਖੀਆਂ ਦਾ ਕੋਈ ਮਿੱਤਰ ਨਹੀਂ, ਕੋਈ ਸੱਜਣ ਨਹੀਂ, ਕਿਰਪਾ ਕਰੋ ਸਾਡੇ ਦੁਖੀਆਂ ਦੀ ਬਾਂਹ ਪਕੜ ਲਓ। ਮੈਂ ਸਿਰਫ ਜਿਹੜੀ ਬੇਨਤੀ ਆਪ ਨੂੰ ਕਰਨੀ ਚਾਹੁੰਦਾ, ਗੁਰੂ ਕਦੀ ਬਾਂਹ ਪਕੜ ਕੇ ਨਹੀਂ ਜੇ ਛੱਡਦਾ। ਇਸ ਕਰਕੇ ਦਾਸ ਕਈ ਵਾਰੀ ਕਹਿੰਦਾ, ਅਸੀਂ ਸਾਰੇ ਕਥਾ ਵਾਲੇ ਕਹਿੰਦੇ ਹਾਂ ਨਾ ਕਿ ਮਹਾਰਾਜ ਜੀ ਦੀ ਉਂਗਲ ਫੜ ਦਿਓ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਉਂਗਲ ਵਿੱਚ ਸਾਡੀ ਪਕੜ ਹੈ, ਉਂਗਲ ਮਹਾਰਾਜ ਜੀ ਦੀ ਹੈ, ਪਕੜ ਬੱਚੇ ਦੀ ਹੈ। ਕਈ ਵਾਰੀ ਬਾਪੂ ਦੀ ਉਂਗਲ ਤਕੜੀ ਹੁੰਦੀ ਏ, ਬੱਚੇ ਦੀ ਪਕੜ ਹੌਲੀ ਹੁੰਦੀ ਏ, ਪਿੱਛੋਂ ਧੱਗਾ ਵੱਜੇ ਨਾ ਉਹ ਨਿਆਣੇ ਦੇ ਹੱਥ ਵਿੱਚੋਂ ਬਾਪੂ ਦੀ ਉਂਗਲ ਨਿਕਲ ਜਾਂਦੀ, ਕਿਉਂਕਿ ਉਹਦੀ ਪਕੜ ਹੈ ਨਾ, ਉਹਦੀ ਪਕੜ ਕਰਕੇ ਉਂਗਲ ਖੁੱਲ ਗਈ। ਫਿਰ ਬੇਨਤੀ ਸੁਣਿਓ, ਬੱਚੇ ਨੇ ਆਪਣੀਆਂ ਨਿੱਕੀਆਂ ਉਂਗਲਾਂ ਨਾਲ ਬਾਪੂ ਦੀ ਉਂਗਲ ਪਕੜੀ, ਪਿੱਛੋਂ ਧੱਕਾ ਵੱਜਿਆ, ਉਹ ਜੇ ਬੱਚੇ ਦੇ ਹੱਥ ਕਮਜ਼ੋਰ ਸਨ, ਉਂਗਲ ਬਾਪੂ ਦੀ ਨਿਕਲ ਗਈ। ਤੇ ਜੇ ਬਾਪੂ ਬੱਚੇ ਦੀ ਬਾਂਹ ਆਪਣੇ ਹੱਥਾਂ ਚ ਪਕੜ ਲੈ, ਲਵ ਸੁਣਿਓ, ਉਂਗਲ ਦੀ ਥਾਂ ਜੇ ਆਪਣੀ ਬਾਂਹ ਬਾਪੂ ਨੂੰ ਪਕੜਾ ਦਈਏ ਤੇ ਉਸ ਬਾਪੂ ਦੇ ਹੱਥ ਚ ਪਕੜੇ ਨਹੀਂ ਏ, ਜਿੰਨਾ ਮਰਜ਼ੀ ਧੱਕਾ ਵੱਜਿਆ ਚੇਤੇ ਰੱਖੋ ਬਾਪੂ ਦੀਆਂ ਉਂਗਲਾਂ ਛੇਤੀ ਖੁੱਲਦੀਆਂ ਨਹੀਂ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਮਣਾ ਉਂਗਲ ਫੜਨ ਦੀ ਥਾਂ ਇਹੀ ਬੇਨਤੀ ਕਰ, ਸਤਿਗੁਰੂ ਸਾਡੀ ਬਾਂਹ ਫੜ ਲੈ। ਇਸੇ ਕਰਕੇ ਕਿਹਾ, ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਂਹ ਪਕੜ ਸਤਿਗੁਰ ਨਿਸ਼ਤਾਰਾ। ਉੱਥੇ ਉਹਨਾਂ ਸ਼ਬਦ ਵਰਤਿਆ ਕਿ ਦੁਖੀ ਬਿਪਰ ਚੱਲ ਆਏ ਪੂਰੀ ਆਨੰਦ ਬਾਂਹ ਅਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ। ਅੱਗੇ ਭਾਵੇਂ ਪੰਜਾਬੀ ਸਤਰਾਂ ਨੇ ਬਾਣੀ ਤਾਂ ਨਹੀਂ, ਇੱਥੇ ਫਿਰ ਕਹਿੰਦੇ ਆ ਮਹਾਰਾਜ ਜਦੋਂ ਬਾਂਹ ਪੱਕਣ ਛੱਡਦੇ ਨੇ। ਦੋ ਘਟਨਾਵਾਂ ਮੈਂ ਆਪ ਨੂੰ ਬੜੀਆਂ ਸੰਖੇਪ ਜੀਆਂ ਇਸਤਰੀ ਦੀਆਂ। ਇੱਕ ਤਾਂ ਭਾਈ ਮਰਦਾਨਾ ਜੀ, ਜਦੋਂ ਕੌਡੇ ਨੇ ਪਕੜ ਲਿਆ, ਉਦੋਂ ਪਕੜਿਆ ਜਦੋਂ ਕੌਡਾ ਰਾਖੀ ਸੀ, ਪਰ ਅੱਜ ਮੈਂ ਸ਼ਬਦ ਵਰਤਾਂਗਾ ਉਹ ਜਿਹਨੂੰ ਰਾਕਸ਼ ਕਹਿੰਦੇ ਸੀ, ਰਾਕਸ਼ ਗੁਰੂ ਨਾਨਕ ਸਾਹਿਬ ਨੇ ਸੰਤ ਕੌਡਾ ਬਣਾ ਦਿੱਤਾ, ਭਾਈ ਕੌਡਾ ਗੁਰਮੁਖ ਕੌਡਾ ਬਣਾ ਦਿੱਤਾ, ਫਿਰ ਰਾਕਸ਼ ਨਹੀਂ। ਭਾਈ ਮਰਦਾਨਾ ਜੀ ਨੂੰ ਪਕੜ ਲਿਆ ਤੇ ਗਏ ਰੁੱਸ ਕੇ ਸਨ, ਪਰ ਉਹਨਾਂ ਦਾ ਰੁਸੇਵਾਂ ਈਰਖਾਂ ਵਾਲਾ ਰਸੇਵਾਂ ਨਹੀਂ, ਉਹਨਾਂ ਦਾ ਰੁਸੇਵਾਂ ਤੇਰੇ ਪਿਆਰੇ ਮੈਂ ਲਾੜ ਲੜਾਇਆ, ਤੇਰਾ ਭਰੋਸਾ ਪਿਆਰੇ ਮੈਂ ਲਾੜ ਲੜਾਇਆ। ਜਦੋਂ ਫਸ ਗਿਆ ਮੁਸੀਬਤ ਚ ਤੇ ਪੁਕਾਰ ਕੀਤੀ, ਆਪਣਾ ਸਤਿਗੁਰੂ ਚੇਤੇ ਆਇਆ, ਮਹਾਰਾਜ ਭਾਈ ਬਾਲਾ ਜੀ ਨੂੰ ਕਹਿੰਦੇ ਆ ਕਿ ਆਪਾਂ ਨਾ ਚੱਲਣਾ ਮਰਦਾਨਾ ਮੁਸੀਬਤ ਚ ਫਸ ਕੇ। ਮਰਦਾਨੇ ਤੇ ਮੁਸੀਬਤ ਆ ਗਈ, ਉਹ ਆਵਾਜ਼ਾਂ ਪਾਰਦਾ ਪਿਆ ਮੈਨੂੰ ਚੱਲ ਚੱਲੀਏ ਛੇਤੀ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਫਸਿਆ ਰਹਿੰਦੇ ਉਹਨੂੰ, ਵੀ ਤੁਹਾਡੇ ਨਾਲ ਰੁੱਸ ਪੈਂਦਾ ਘੜੀ ਪਿੱਛੋਂ। ਮੈਂ ਕਿਹਾ ਇਹ ਲਾੜ ਸੀ। ਉਸ ਵਕਤ ਮਹਾਰਾਜ ਜੀ ਨੇ ਬਚਨ ਕਹਿ ਕਹਿਣ ਲੱਗੇ, ਬਾਲਾ ਜਿਹਦੀ ਮੈਂ ਇੱਕ ਵਾਰੀ ਬਾਂਹ ਪਕੜ ਲਾ ਨਾ, ਰੁੱਸ ਜਾਏ ਜੋ ਮਰਜ਼ੀ ਕਰੇ, ਮੈਂ ਉਹਦੇ ਵੱਲ ਨਹੀਂ ਵੇਖਦਾ, ਮੈਂ ਆਪਣੀ ਬਾਂਹ ਵੱਲ ਵੇਖਣਾ। ਜਿਹਦੀ ਮੈਂ ਇੱਕ ਵਾਰੀ ਬਾਂਹ ਪੜ ਲਾ, ਮੈਂ ਨਾ ਇੱਥੇ ਚੜਨਾ ਤੇ ਨਾ ਉੱਥੇ ਚੜਨਾ, ਮੈਂ ਬਾਂਹ ਪਕੜੀ ਹੈ। ਮੈਂ ਥੋੜਾ ਜਿਹਾ ਤਾਂ ਇਹਨੂੰ ਦੂਜੇ ਪੱਖ ਚ ਹਾਲਾਂ, ਮੈਨੂੰ ਪਤਾ ਸ਼ਬਦ ਦੇ ਅੱਜ ਇਹ ਪ੍ਰਕਰਨ ਨਹੀਂ ਕਿ ਮਤਾ ਮਨ ਚ ਆਵੇ, ਨਿਰਾਸ਼ਤਾ ਆਵੇ, ਇਸ ਕਰਕੇ ਕਿਹਾ ਗੁਰੂ ਨਾਨਕ ਵਰਗਾ ਮਿੱਤਰ ਕੋਈ ਨਹੀਂ। ਮਹਾਰਾਜ ਨੇ ਸ਼ਬਦ ਵਰਤੇ ਬਾਲਾ, ਗੁਰੂ ਨਾਨਕ ਪ੍ਰਕਾਸ਼ ਬਾਲਾ, ਭੁਜਾ ਗਹਿ ਕੀ ਲਾਜਾ, ਇਹ ਬਾਂਹ ਪਕੜੀ ਇਹਦੀ ਸ਼ਰਮ ਰੱਖਣੀ ਪੈਣੀ, ਮੈਂ ਪਕੜ ਕੇ ਲਿਆ ਘਰੋਂ। ਬਾਲਾ ਭੁਜਾ ਗਹਿ ਕੀ ਲਾਜਾ, ਪੁਨ ਆਪਣਾ ਹੈ ਉਸ ਸੰਕਾਜਾ, ਨਾਲੇ ਉਹਦੇ ਤੋਂ ਬਿਨਾਂ ਮੇਰਾ ਸਰਨਾ ਕੋਈ ਨੀ। ਨਿਤਾ ਪ੍ਰਤੀ ਰਬਾਬ ਵਜਾਵੇ, ਕਰ ਸੰਗੀਤ ਵੋ ਮੋਹਿ ਰਜਾਵੇ, ਜਦੋਂ ਤਾਰ ਵਜਾਉਂਦਾ ਹੈ ਨਾ ਸਵਾਦ ਆਉਂਦਾ, ਮੇਰੀ ਖੁਰਾਕ ਮੇਰਾ ਭੋਜਨ ਉਹ ਤਿਆਰ ਕਰਦਾ। ਯਾਦ ਰੱਖੋ ਮਹਾਰਾਜ, ਉਹੀ ਜੋਤ ਗੁਰੂ ਤੇਗ ਬਹਾਦਰ ਸਾਹਿਬ, ਇਹ ਮਿੱਤਰ ਕੈਸਾ ਹੈ। ਮਹਾਰਾਜ ਨੂੰ ਕਹਿੰਦੇ ਨੇ ਬਾਂਹ ਅਸਾਡੀ ਪਕੜੀਏ ਸ਼੍ਰੀ ਹਰ ਗੋਬਿੰਦ ਕੇ ਨੰਦ, ਤੇ ਮਹਾਰਾਜ ਅੱਗੋਂ ਕਹਿੰਦੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਖੋੜੀਐ, ਬਾਂਹ ਜਿਨ੍ਹਾਂ ਦੀ ਪਕੜੀਐ, ਆ ਹੈ ਗੁਰੂ ਮਿੱਤਰ, ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਐ। ਬਸ ਗੁਰੂ ਐਸਾ ਮਿੱਤਰ ਜਿਹੜਾ ਕਦੀ ਬਾਂਹ ਨਹੀਂ ਛੱਡਦਾ ਹੁੰਦਾ। ਮੈਂ ਅਰਜ਼ ਸਿਰਫ ਇਸ ਕਰਕੇ ਕੀਤੀ, ਮਹਾਰਾਜ ਨੇ ਅੱਜ ਪਹਿਲੀਆਂ ਰਹਾਉ ਦੀਆਂ ਦੋ ਤੁਕਾਂ, ਇਹ ਜਗ ਮੀਤ ਨਾ ਦੇਖਿਓ ਕੋਈ, ਇਸ ਦੁਨੀਆਂ ਵਿੱਚ ਕੋਈ ਮਿੱਤਰ ਨਹੀਂ ਦੇਖਿਆ, ਸਗਲ ਜਗਤ ਆਪਣੇ ਸੁਖ ਲਾਗਿਓ, ਸਾਰੀ ਦੁਨੀਆਂ ਆਪਣੇ ਸੁਖ ਚ ਲੱਗੀ ਹੈ। ਜੇ ਭੈਣ ਭਰਾ ਮਿੱਤਰ ਦੋਸਤ ਮਾਂ ਬਾਪ ਤਕਰੀਬਨ ਸਾਰਾ ਸੁਖ ਹੈ, ਸੁਖ ਦੇ ਮਿੱਤਰ ਨੇ, ਦੁੱਖ ਵਿੱਚ ਕੋਈ ਸਾਥ ਨਹੀਂ ਦਿੰਦਾ।
ਰਹਾਉ ਦਾਰਾ ਮੀਤ ਪੂਤ ਸੰਬੰਧੀ,
ਹੁਣ ਸ਼ਬਦ ਵਰਦੇ ਨੇ ਦਾਰਾ ਮੀਤ ਪੂਤ ਸੰਬੰਧੀ। ਮੈਂ ਤਾਂ ਕਿਹਾ ਰਹਾਉ ਦੀ ਤੁਕ ਦੀ ਵਿਆਖਿਆ ਅੱਗੇ, ਇਹ ਜਗ ਮੀਤ ਨਾ ਦੇਖਿਓ ਕੋਈ, ਕੌਣ ਮਿੱਤਰ? ਦਾਰਾ, ਦਾਰਾ ਦਾ ਅਰਥ ਇਸਤਰੀ, ਮੀਤ ਦਾ ਅਰਥ ਮਿੱਤਰ, ਪੂਤ ਦਾ ਅਰਥ ਪੁੱਤਰ, ਤੇ ਸੰਬੰਧੀ ਦਾ ਅਰਥ ਅਤ ਦੇ ਨਜ਼ਦੀਕ ਦੇ ਰਿਸ਼ਤੇਦਾਰ। ਦਾਰਾ ਮੀਤ ਪੂਤ ਸੰਬੰਧੀ, ਇਸਤਰੀ, ਪੁੱਤਰ, ਮਿੱਤਰ ਤੇ ਜਿੰਨੇ ਰਿਸ਼ਤੇਦਾਰ ਹਨ।
ਸਾਗਰੇ ਧਨ ਸਿਓ ਲਾਗੇ,
ਸਾਗਰੇ ਧਨ ਸਿਓ ਲਾਗੇ, ਇਹ ਜਿੰਨੇ ਨੇ ਜੇ ਮੁਹੱਬਤ ਕਰਦੇ ਪਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਸਿਰਫ ਦੌਲਤ ਨੂੰ ਦੇਖ ਕੇ, ਇਹ ਧਨ ਨੂੰ ਦੇਖ ਕੇ ਮੁਹੱਬਤ ਕਰਦੇ ਆ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ, ਇਹ ਸਾਰੇ ਦੌਲਤ ਕਰਕੇ ਹੀ ਤੇਰੇ ਨਾਲ ਸੰਬੰਧ ਰੱਖਦੇ ਹਨ।
ਜਬ ਹੀ ਨਿਰ ਤਨ ਦੇਖਿਓ ਨਰ ਕੋ,
ਫਿਰ ਇਹਨਾਂ ਦੀ ਅਸਲੀਅਤ ਕਦੋਂ ਪ੍ਰਗਟ ਹੁੰਦੀ? ਮੈਂ ਅਰਜ਼ ਕੀਤੀ ਦੁੱਖ ਮੁਸੀਬਤ ਗਰੀਬੀ ਕੰਗਾਲਤਾ ਦਰਿਦਰਤਾ ਅਪਮਾਨ ਬੇਇੱਜ਼ਤੀ, ਇਹ ਜੋ ਕੁਝ ਵੀ ਵਾਪਰਦਾ ਜ਼ਿੰਦਗੀ ਚ, ਸੱਚੀ ਮੁੱਚੀ ਇੱਕ ਬੜੀ ਵੱਡੀ ਪ੍ਰੀਖਿਆ ਵੀ ਹੁੰਦੀ ਏ, ਤੇ ਇਹਦੇ ਵਿੱਚ ਦੁਨੀਆਂ ਦੀ ਅਸਲੀਅਤ ਦਾ ਵੀ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਉਹੀ ਬੰਦੇ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ, ਮਿੱਤਰ ਇਸਤਰੀ ਪੁੱਤਰ ਸਾਰੇ ਧਨ ਕਰਕੇ ਨੇ, ਤੇ ਜਦੋਂ ਬੰਦੇ ਦੀ ਦੌਲਤ ਚਲੀ ਜਾਏ, ਇਹਦੇ ਕੋਲ ਪੈਸਾ ਨਾ ਰਹੇ, ਇਸ ਕੋਲ ਦੌਲਤ ਨਾ ਰਹੇ, ਫਿਰ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ, ਇਹ ਲੋਕਾਂ ਦਾ ਵਿਵਹਾਰ ਸੁਭਾਅ ਜਾਂ ਵਰਤਨ ਵਲੇਵਾ ਕੈਸਾ ਹੁੰਦਾ ਹੈ।
ਸੰਗ ਛਾੜ ਸਭ ਭਾਗੇ,
ਸੰਗ ਛਾੜ ਸਭ ਭਾਗੇ, ਗੁਰਮੁਖੋ ਫਿਰ ਚਾਰ ਸ਼ਬਦ ਸੁਣਿਓ, ਦਾਰਾ ਮੀਤ, ਦਾਰਾ ਪੂਤ ਮੀਤ ਸੰਬੰਧੀ, ਇਸਤਰੀ ਪੁੱਤਰ ਮਿੱਤਰ ਰਿਸ਼ਤੇਦਾਰ, ਜਦੋਂ ਦੇਖਿਆ ਬੰਦੇ ਕੋਲ ਦੌਲਤ ਨਹੀਂ ਸੁੱਖ ਨਹੀਂ, ਸੱਚ ਇਵੇਂ ਸਾਰੀ ਮੂੰਹ ਮੋੜ ਜਾਂਦੇ ਜੇ। ਮੇਰਾ ਖਿਆਲ ਦੁਨੀਆਂ ਵਿੱਚ ਅਨੇਕਾਂ ਐਸੇ ਸੰਸਥਾਵਾਂ ਨੇ, ਅਸਥਾਨ ਨੇ, ਜਿਨ੍ਹਾਂ ਦੇ ਪੁੱਤਰ ਹੈਣ, ਧੀਆਂ ਹੈਣ, ਪੋਤੇ ਹੈਣ, ਪੜਪੋਤੇ ਹੈਣ, ਪਰ ਉਹ ਵਿਚਾਰੇ ਨਰਸਿੰਗ ਹੋਮ ਵਿੱਚ ਬੈਠੇ ਹੋਏ ਆ। ਉਹ ਸਹਿਕਦਿਆ ਕੋਈ ਇੱਕ ਵਾਰੀ ਦਿਨ 'ਚ ਮਿਲ ਵੀ ਜਾਏ, ਕਈ ਘਰ ਸਭ ਕੁਝ ਦੌਲਤ ਹੈ, ਨੂੰਹਾਂ ਪੁੱਤ ਧੀਆਂ ਸਭ ਕੁਝ ਹੈ, ਉਹ ਵਿਚਾਰੇ ਬਿਰਧ ਆਸ਼ਰਮ ਵਿੱਚ ਬੈਠੇ ਹੋਏ ਆ। ਮੈਂ ਬੇਨਤੀ ਆਪ ਜੀ ਨੂੰ ਕਰਾਂ ਕਿ ਇਸ ਹਕੀਕਤ ਨੂੰ ਅਸੀਂ ਜਾਣੀਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਇਹ ਸਿਰਫ ਮਿੱਤਰ ਧਨ ਦੇ ਨੇ, ਜਿਵੇਂ ਮਹਾਰਾਜ ਜੀ ਦੇ ਬਚਨ ਨੇ, ਅਸੀਂ ਇੱਕ ਹਜ਼ੂਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਤ ਸੈਲ ਨੀਚ ਕਰ ਹੋਏ, ਜੇ ਮੰਨ ਲਓ ਮੰਦ ਕਰਮੀ ਬੰਦਾ ਜਿਹਦੇ ਕਰਮ ਚੰਗੇ ਕੋਈ ਨਹੀਂ ਉਹਦੇ ਕੋਲ ਦੌਲਤ ਹੋਵੇ ਤੇ ਬਹੁਤ ਵੱਡਾ ਖਜ਼ਾਨਾ ਦੌਲਤ ਦਾ ਹੋਵੇ ਤੇ ਮਹਾਰਾਜ ਕਹਿੰਦੇ ਦੌਲਤ ਦੇਖੋ ਕਿਵੇਂ ਲੋਕਾਂ ਨੂੰ ਬੰਦੇ ਦੇ ਨੇੜੇ ਲਿਆਉਂਦੀ ਹੈ ਆਤ ਸੈਲ ਨੀਚ ਕਰ ਹੋਏ ਜੇ ਦੌਲਤ ਮਾਇਆ ਨੀਚ ਕਰਮ ਵਾਲੇ ਦੇ ਘਰ ਵਿੱਚ ਹੋਏ ਆਤ ਦੇਖ ਨਿਵੇ ਜਿਸ ਦੋਏ ਅਮੀਰ ਤੇ ਗਰੀਬ ਦੋਨੋਂ ਆ ਕੇ ਝੁਕਣ ਲੱਗ ਪੈਂਦੇ ਉਹਦੇ ਆਤ ਹੋਏ ਸਾਂ ਜੇ ਉਹਦੇ ਘਰ ਦੌਲਤ ਹੈ ਮੁਗਧ ਸਿਆਣਾ ਜਿਹੜਾ ਅੱਤ ਦਾ ਮੂਰਖ ਬੰਦਾ ਹੈ ਚੇਤੇ ਰੱਖਿਓ ਲੋਕੀ ਉਹਨੂੰ ਵੀ ਸਿਆ ਸੂਝਵਾਨ ਬਹੁਤ ਵੱਡੇ ਵੱਡੇ ਲਕਬ ਦੇਣ ਲੱਗ ਪੈਂਦੇ ਆ ਮਹਾਰਾਜ ਕਹਿੰਦੇ ਸਾਰੀ ਖੇਡ ਤਾਂ ਮਾਇਆ ਦੀ ਹੈ ਨਾ ਆਤ ਹੋਏ ਤਾਂ ਮੁਗਧ ਸਿਆਣਾ ਭਗਤ ਬਿਖੂਨਾ ਜਗ ਬੋਰਾਨਾ ਫਿਰ ਅਰਜ਼ ਕਰਾਂ ਕਿ ਸੁਖ ਦੇਣ ਸਾਥੀ ਬਾਬਰ ਸਿਮਰਤ ਇੱਕ ਦੋ ਸਤਰਾਂ ਨੇ ਬੜੀਆਂ ਸੋਹਣੀਆਂ ਉਹ ਚ ਵਿਦਵਾਨ ਲਿਖਦਾ ਹੈ ਤਰਮੈ ਫਲ ਹੇਰ ਬਿਹੰਗਮ ਕੈ ਗਨ ਆਵਤ ਕੈ ਛੰਦ ਚੋਚ ਪਸਾਰੇ ਸੁਣੋ ਇਸ ਬੇਨਤੀ ਨੂੰ ਅੰਬਾਂ ਨੂੰ ਬੂਰ ਪਿਆ ਅੰਬ ਨੂੰ ਅੰਬ ਲੱਗੇ ਜਦੋਂ ਰੁੱਖ ਨੂੰ ਫਲ ਲੱਗੇ ਤੇ ਪੰਛੀ ਜਿਹੜੇ ਨੇ ਚੁੰਝਾਂ ਖੋਲ ਕੇ ਨਾ ਉਸ ਰੁੱਖ ਉੱਤੇ ਆਉਣ ਲੱਗ ਪਏ ਕਿਉਂਕਿ ਉਹਨੂੰ ਫਲ ਪੱਕਦੇ ਪਏ ਨੇ ਤਰਮੈ ਫਲ ਹੇਰ ਬਿਹੰਗਮ ਕੈ ਗਨ ਆਵਤ ਹੈ ਛੰਦ ਚੋਚ ਵਿਸਾਰੇ ਚੁੰਝਾਂ ਖੋਲ ਖੋਲ ਕੇ ਸਵਾਰਥ ਲਈ ਉਹਨੂੰ ਟੁੱਕਣ ਵਾਸਤੇ ਆ ਗਏ ਕਹਿਣ ਲੱਗੇ ਨਰ ਆਪਦ ਮੈਂ ਤਰਦਾਹ ਲੱਗੇ ਨਰ ਔਰ ਬਿਹੰਗਮ ਦੂਰ ਪਧਾਰੇ ਰੁੱਖ ਨੂੰ ਅੱਗ ਲੱਗ ਜਾਏ ਤੇ ਜਿਹੜੇ ਸਾਰਾ ਦਿਨ ਪੰਛੀ ਚਹਿਕਦੇ ਸਨ ਰੁੱਖ ਨੂੰ ਅੱਗ ਲੱਗ ਜਾਏ ਪੰਛੀ ਸਾਥ ਛੱਡ ਗਏ ਬੰਦੇ ਤੇ ਮੁਸੀਬਤ ਆ ਜਾਏ ਤੇ ਨੇੜੇ ਦੇ ਰਿਸ਼ਤੇਦਾਰ ਸਾਥ ਛੱਡ ਗਏ ਤਰਮੈ ਫਲ ਹੇਰ ਬਿਹੰਗਮ ਕਹਿ ਗਨ ਆਵਤ ਕਹਿ ਛੰਦ ਚੋਚ ਪਸਾਰੇ ਨਰ ਆਪਦ ਮੈਂ ਤਰਦਾਹ ਲੱਗੇ ਨਰ ਔਰ ਬਿਹੰਗਮ ਦੂਰ ਪਧਾਰੇ ਚਲੋ ਦੂਰ ਪਧਾਰੇ ਤੇ ਖਹਿੜਾ ਛੁੱਟ ਜਾਏ ਇਹ ਕਰਦੇ ਕੀ ਆ ਦੂਰ ਜਾ ਕੇ ਫਿਰ ਭੈੜਾ ਬੋਲਣ ਲੱਗ ਪੈਂਦੇ ਉਹਨੂੰ ਮਹਾਰਾਜ ਨੇ ਕਿਹਾ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਸਿਰਫ ਤਾਂ ਸਿਰਫ ਉਹਨਾਂ ਦੀ ਸੰਬੰਧ ਜਿਹੜਾ ਮਹਾਰਾਜ ਅੱਜ ਕਹਿ ਰਹੇ ਆ ਕਿ ਧਨ ਕਰਕੇ ਹੈ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਧ ਜਿੱਚਰ ਪਹਿਨਣ ਖਾਮਣੇ ਜਿੰਨੀ ਦੇਰ ਤੱਕ ਖਾਣ ਪਾਣ ਨੂੰ ਦਿਓ ਟਿੱਚਰ ਰੱਖਣ ਗੰਢ ਉਨੀ ਦੇਰ ਤੱਕ ਸੰਬੰਧ ਰੱਖਣਗੇ ਜਿਤ ਦਿਨ ਕਿਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ ਪਿਆਰਿਓ ਜਿਸ ਦਿਨ ਕੁਛ ਵੀ ਪੱਲੇ ਨਾ ਰਿਹਾ ਉਹੀ ਲੋਕ ਜਿਹੜੇ ਨੇ ਜ਼ਬਾਨ ਤੋਂ ਰੁੱਖਾ ਮੰਦਾ ਭੈੜਾ ਬੋਲਣ ਲੱਗ ਪੈਂਦੇ ਆ ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਸਾਰੀ ਖੇਡ ਦੌਲਤ ਦੀ ਹੈ ਸਾਰੀ ਕਰਾਮਾ ਦੌਲਤ ਦੀ ਹੈ ਇਹ ਗੱਲ ਹੋਰ ਸਾਡੇ ਅਤਿ ਸਨਮਾਨਯੋਗ ਮਹਾਨ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਕੱਲ ਵੀ ਹਾਜ਼ਰੀ ਭਰੀ ਅੱਜ ਵੀ ਸਿਰਫ ਅਸੀਸ ਦੇਣ ਆਉਂਦੇ ਨੇ ਬਜ਼ੁਰਗ ਨੇ ਸਾਡੇ ਮੈਨੂੰ ਇੱਕ ਗੱਲ ਵਜੀਦੇ ਦੀ ਯਾਦ ਆਉਂਦੀ ਹੈ ਕਿ ਦੌਲਤ ਆ ਤਾਕਤ ਹੀ ਸਭ ਕੁਝ ਕਰਾਉਂਦੀ ਹੈ ਉਹ ਕਹਿੰਦਾ ਵੇਖੋ ਰੱਬ ਦੇ ਰੰਗ ਹੋਏ ਰੁਪਈਆ ਕੀ ਕਰਦਾ ਮੂਰਖ ਬੰਦਾ ਹਾਥੀ ਘੋੜਿਆਂ ਦੀ ਸਵਾਰੀ ਕਰਦਾ ਤੇ ਵਿਦਵਾਨ ਬੰਦੇ ਦੇ ਘਰ ਰੋਟੀ ਵੀ ਨਹੀਂ ਪੱਕਦੀ ਪਈ ਅਗਲੀ ਗੱਲ ਸੁਣਿਓ ਕਹਿੰਦਾ ਜਿਹੜੇ ਬੰਦਿਆਂ ਨੂੰ ਇੱਕ ਲਫ਼ਜ਼ ਵੀ ਨਹੀਂ ਬੋਲਣਾ ਆਉਂਦਾ ਸਲੀਕੇ ਹੀ ਕੋਈ ਨਹੀਂ ਪੱਲੇ ਵੀ ਕੁਛ ਨਹੀਂ ਤੇ ਵਿਦਵਾਨ ਬੰਦੇ ਵਿਚਾਰੇ ਉਹਦੇ ਗੁਲਾਮ ਬਣੇ ਬੈਠੇ ਆ ਕਹਿੰਦਾ ਰੱਬ ਨੂੰ ਕਿਹੜਾ ਕਹਿ ਰੱਬਾ ਕੀ ਖੇਡਾਂ ਬਣਾਈਆਂ ਪਈਆਂ ਤੂੰ ਉਹਦਾ ਇੱਕ ਦੋਹੜਾ ਕਹਿ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਕਰਨ ਸੁਗੜ ਮਜ਼ੂਰੀ ਮੂਰਖ ਦੇ ਜਾਏ ਘਰ ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ ਉਹ ਕਹਿੰਦਾ ਵੀ ਕਿਹੜਾ ਇੱਥੇ ਕਰੇ ਤੇਰੀ ਖੇਡ ਹੈ ਮਾਇਆ ਦੀ ਫਿਰ ਅਰਜ਼ ਕਰਨ ਲੱਗਾ ਕਿ ਦੌਲਤ ਵੇਖ ਕੇ ਰਿਸ਼ਤਾ ਬਣਦਾ ਇਸੇ ਕਰਕੇ ਬਾਬਾ ਜੀ ਨੇ ਇੱਕ ਬਚਨ ਕਿਹਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਧਰੇ ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ ਦੇਖੋ ਇਹ ਰੱਬ ਦੀ ਖੇਡ ਜੋ ਸਰਦਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਸਿਰਫ ਇੱਥੇ ਥੋੜਾ ਜਿਹਾ ਨੁਕਤਾ ਇੱਕ ਕਿ ਦੌਲਤ ਦਾ ਚਾਨਣ ਹੈ ਤੇ ਪਰਛਾਵੇਂ ਬੜੇ ਬਣਨਗੇ ਜਿੱਦਨ ਦੌਲਤ ਦਾ ਚਾਨਣ ਚਲਾ ਗਿਆ ਹਨੇਰੇ ਚਲੇ ਗਏ ਪਿਆਰਿਓ ਆਪਣੇ ਸਰੀਰ ਦੇ ਪਰਛਾਵੇਂ ਵੀ ਸਾਥ ਛੱਡ ਜਾਣਗੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਉਹਨਾਂ ਨੇ ਬਖਸ਼ਿਸ਼ ਕੀਤੀ ਇਹ ਜਗ ਮੀਤ ਨਾ ਦੇਖਿਓ ਕੋਈ ਇਹ ਕੋਈ ਇੱਥੇ ਮਿੱਤਰ ਨਹੀਂ ਮਹਾਰਾਜ ਫਿਰ ਕਹਿੰਦੇ ਨੇ ਇਹ ਸਿਰਫ ਧਨ ਵੇਖ ਕੇ ਸਵਾਰਥੀ ਆਉਂਦੇ ਨੇ ਜਿੱਦਣ ਦੌਲਤ ਚਲੀ ਜਾਂਦੇ ਆ ਸਾਰੇ ਆਪੋ ਆਪਣੇ ਕੱਪੜੇ ਚੁੱਕੇ ਤੇ ਬਾਹਰ ਭੱਜਣ ਨੂੰ ਕਰਦੇ ਆ। ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਫਿਰ ਸਾਥ ਨਹੀਂ ਦਿੰਦਾ।
ਕਹੋ ਕਹਾ ਮਨ ਬੋਰੇ ਕੋ,
ਹਾਂ ਕਹੂ ਕਹਾ ਪਾਠ ਕਹਾ ਕਹਾ ਨਹੀਂ, ਕਹੂ ਕਹਾ ਕੀ ਕਹਾ ਇਸ ਪੋ ਝੱਲੇ ਮਨ ਨੂੰ, ਕਹਾ ਕਰਾਂਗੇ ਤੇ ਕਿੱਥੇ ਬਣੇਗਾ। ਕਹੂ ਕਹਾ ਇਹ ਮਨ ਬੋਰੇ ਕੋ, ਬੋਰੇਦਾਰ ਤੇ ਕਮਲਾ ਝੱਲਾ। ਵਾਹਿਗੁਰੂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰ ਰਹੇ ਆ, ਜੇ ਉਹ ਇਹ ਬਚਨ ਕਹਿ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਮਹਾਰਾਜ ਦੇ ਅੰਦਰ ਦੀ ਅਵਸਥਾ ਇਹ ਵੇ। ਦਾਸ ਨੇ ਤਾਂ ਇੱਕ ਵਾਰ ਬੇਨਤੀ ਕੀਤੀ ਸੀ ਜੀ, ਗੁਰਮੁਖ ਬੈਠੇ ਆ ਕਿ ਜਪਜੀ ਸਾਹਿਬ ਦੀਆਂ ਪੌੜੀਆਂ ਵਿੱਚ ਨਾਨਕ ਪਦ ਨਹੀਂ ਆਉਂਦਾ, ਕਈ ਪੌੜੀਆਂ ਚ ਜੀ, ਪਰ ਜਦੋਂ ਅਸੀਂ ਇਹ ਪੌੜੀ ਪੜ੍ਹਨੇ ਆ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕ ਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਉੱਥੇ ਨਾਨਕ ਪਦ ਨਹੀਂ ਆਇਆ, ਹੈ ਦਾਤੇ ਦੀ ਆਪਣੀ ਮੌਜ। ਇਹ ਨਹੀਂ ਸ਼ਬਦ ਕਿਹਾ ਵੀ ਜਿੰਨੇ ਧਰਮ ਨੇ ਆ ਸਾਰੇ ਵੱਖ ਵੱਖ ਧਰਮਾਂ ਦੀਆਂ ਪਦਤੀਆਂ ਨਾ, ਕੋਈ ਜਪ ਕਰ ਰਿਹਾ ਕੋਈ ਤਪ ਕਰ ਰਿਹਾ ਕੋਈ ਮੋਨੀ ਹੈ ਕੋਈ ਦਾਨ ਪੁੰਛ, ਮਹਾਰਾਜ ਨੇ ਆਪਣਾ ਜ਼ਿਕਰ ਹੀ ਨਹੀਂ ਕੀਤਾ, ਇੱਕੋ ਹੀ ਸ਼ਬਦ ਕਿਹਾ ਕੁਦਰਤ ਕਹਾ ਕਮਣ ਕਹਾ ਵਿਚਾਰ। ਅਗਲੀ ਪੌੜੀ ਪੜੋ, ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜਾ ਤਿਆਗ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਖ ਆਹੇ ਅਸੰਖ ਨਿੰਦਕ ਸਿਰ ਕਰੇ ਭਾਰ। ਅੱਗੇ ਕੀ ਹੈ ਜੀ, ਨਾਨਕ ਨੀ ਚੱਚੇ ਨੂੰ ਔਂਕੜ ਹੈ। ਹੇ ਸਤਿਗੁਰੂ ਬਸ ਆਹ ਹੀ ਤਾਂ ਸਾਨੂੰ ਸਿੱਖਣ ਨੂੰ ਤੁਸੀਂ ਦਿੱਤਾ, ਜਿੱਥੇ ਗੁਣਾਂ ਵਾਲਿਆਂ ਦੀ ਸੂਚੀ ਆਈ ਆਪਣਾ ਨਾਮ ਨਹੀਂ, ਜਿੱਥੇ ਸੱਚੀ ਮੁੱਚੀ ਔਗਣਾਂ ਦੀ ਗੱਲ ਆਈ ਕਹਿ ਦਿੱਤਾ ਨਾਨਕ ਨੀਚ ਕਹੇ ਵਿਚਾਰ। ਪਰ ਮੈਂ ਬੇਨਤੀ ਕਰਾਂ ਇਹਦਾ ਮਤਲਬ ਇਹ ਨਹੀਂ ਕਿ ਮਹਾਰਾਜ ਨੀਚਤਾ, ਹਾਲਾਂ ਕਿ ਹੋਰ ਥਾਵਾਂ ਤੇ ਵੀ ਗੁਰੂ ਸਾਹਿਬ ਕਹਿੰਦੇ ਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ ਧਾਨਕ ਰੂਪ ਰਹਾਂ ਕਰਤਾਰ। ਇਹ ਜਿਹੜਾ ਇਹ ਤਾਂ ਮੈਂ ਬੇਨਤੀ ਕੀਤੀ, ਜਿਹੜਾ ਮਹਾਰਾਜ ਕਹਿੰਦੇ ਨਾ ਮੈਂ ਇਸ ਝੱਲੇ ਮਨ ਨੂੰ ਸਮਝਾਉਣਾ ਪਿਆ, ਇਹ ਸਮਝਦਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਮਨ ਤਾਂ ਸਮਝਿਆ ਹੋਇਆ ਹੈ, ਉਹ ਸਾਨੂੰ ਉਪਦੇਸ਼ ਦਿੰਦੇ ਨੇ ਉਹ ਬੰਦੇ ਉਹ, ਇਹ ਤਾਂ ਇੱਕ ਬਖਸ਼ਿਸ਼ ਹੈ। ਮੈਂ ਕਈ ਵਾਰੀ ਸੋਚਣਾ ਜਦੋਂ ਅਸੀਂ ਬੋਲਦੇ ਹਾਂ ਨਾ ਜੀ ਆਹ ਕਰੋ ਆਹ ਕਰੋ ਆਹ ਕਰੋ, ਤੇ ਮਹਾਰਾਜ ਜਦੋਂ ਬੋਲਦੇ ਆਪਣੇ ਮਨ ਨੂੰ ਸਮਝਾਉਂਦੇ ਆ ਕਿ ਮਨਾ ਇਸ ਤਰ੍ਹਾਂ ਕਰ। ਸਤਿਗੁਰੂ ਕਹਿੰਦੇ ਨੇ ਇਸ ਬੌਰੇ ਮਨ ਨੂੰ ਮੈਂ ਕੀ ਆਖਾਂ, ਬੜਾ ਸਮਝਾਉਣਾ ਪਿਆ, ਤੇ ਅੱਗੇ ਹਜ਼ੂਰ ਬਖਸ਼ਿਸ਼ ਕਰਦੇ ਨੇ
ਇਨ ਸਿਓ ਨੇਹੁ ਲਗਾਇਓ,
ਇਸ ਝੱਲੇ ਮਨ ਨੂੰ ਕਹਿੰਦਾ ਤੂੰ ਸਮਝ ਓਏ ਕੋਈ ਕਿਸੇ ਦਾ ਨਹੀਂ। ਇਹ ਫਿਰ ਮੋਹ ਦੀਆਂ ਤੰਦਾਂ ਚ ਫਸਿਆ, ਸੱਚੀ ਮੁੱਚੀ ਉਹਨਾਂ ਦੇ ਪਿੱਛੇ ਤੁਰਿਆ ਫਿਰਦਾ ਜਿਹੜੇ ਧੋਖਾ ਦੇ ਰਹੇ ਆ, ਜਿਹੜੇ ਇਹਦਾ ਸਾਥ ਨਹੀਂ ਦਿੰਦੇ ਪਏ। ਇਹ ਮੋਹ ਦੀਆਂ ਤੰਦਾਂ ਚ ਬੱਝਿਆ ਹੋਇਆ ਮਨ ਫਿਰ ਪਰਤ ਪਰਤ ਕੇ ਵਾਰ ਵਾਰ ਪਲਟ ਪਲਟ ਕੇ ਉਹਨਾਂ ਵਿੱਚ ਹੀ ਪ੍ਰਵਿਰਤ ਰਹਿੰਦਾ ਹੈ।
ਦੀਨਾ ਨਾਥ ਸਕਲ ਪੈ ਭੰਜਨ,
ਦੀਨਾ ਨਾਥ ਸਗਲ ਪੈ ਭੰਜਨ, ਦੀਨਾ ਨਾਥ ਦਾ ਅਰਥ ਕਰਾਂਗੇ ਗਰੀਬਾਂ ਦਾ ਸਵਾਮੀ, ਗਰੀਬਾਂ ਦਾ ਮਾਲਕ, ਸੱਚਮੁੱਚ ਜਿਹਦਾ ਕੋਈ ਨਹੀਂ ਉਹਦਾ ਪਰਮੇਸ਼ਵਰ ਹੈ। ਦੀਨਾ ਨਾਥ ਸਾਰੇ ਤਰ੍ਹਾਂ ਦੇ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ, ਦੁੱਖਾਂ ਨੂੰ ਭੰਜਨ ਕਰਨ ਵਾਲਾ, ਭੈ ਤੋਂ ਮੁਕਤ ਕਰਨ ਵਾਲਾ, ਗਰੀਬਾਂ ਦਾ ਰਖਵਾਲਾ ਪਰਮੇਸ਼ਵਰ।
ਜਸ ਤਾ ਕੋ ਬਿਸਰਾਇਓ,
ਇਸ ਮਨ ਨੂੰ ਸਮਝਾਉਣਾ ਵੀ ਦੀਨਾ ਨਾਥ ਨੂੰ ਮੁਹੱਬਤ ਕਰ, ਇਹ ਬੌਰਾ ਨਹੀਂ ਸਮਝਦਾ, ਇਹ ਦੁਬਾਰਾ ਫਿਰ ਉਸ ਮੋਹ ਚ ਫਸਦਾ ਤੇ ਉਸ ਵਾਹਿਗੁਰੂ ਜੀ ਦੇ ਜਸ ਨੂੰ ਇਹਨੇ ਭੁਲਾ ਦਿੱਤਾ, ਪਰਮਾਤਮਾ ਦੇ ਜਸ ਨੂੰ ਇਸ ਨੇ ਵਿਸਾਰਿਆ ਹੈ।
ਸਵਾਨ ਪੂਛ ਜਿਉ ਭਇਓ ਨਾ ਸੂਦੋ,
ਕਹਿੰਦੇ ਇਹਦੀ ਬਿਰਤੀ ਬਦਲਦੀ ਕੋਈ ਨੀ। ਸਵਾਨ ਪੂਛ ਜਿਉ ਭਇਓ ਨਾ ਸੂਦੋ, ਸਵਾਨ ਦਾ ਅਰਥ ਆਪਾਂ ਬੜੀ ਵਾਰੀ ਕੀਤਾ ਜੀ, ਇਹ ਸ਼ਬਦ ਕੂਕਰ ਕੁੱਤਾ ਕਹਿ ਲੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸ਼ਬਦ ਨੂੰ ਤਿੰਨ ਤਰ੍ਹਾਂ ਨਾਲ ਵਰਤਿਆ, ਇੱਕ ਤਾਂ ਭਗਤੀ ਲਈ, ਇੱਕ ਲਾਲਚ ਲਈ ਤੇ ਇੱਕ ਇੱਥੇ ਮਨ ਦੀ ਬਿਰਤੀ ਇਸ ਲਈ ਵੀ ਸੁਭਾਅ ਨਹੀਂ ਛੱਡਦਾ। ਜਿਵੇਂ ਅਸੀਂ ਹੁਣੇ ਪ੍ਰਮਾਣ ਪੜ੍ਹਿਆ ਮਹਾਰਾਜ ਦਾ ਬਚਨ ਕਿ ਸਵਾਮੀ ਕੋ ਗ੍ਰਿਉ ਜਿਉਂ ਸਦਾ ਸਵਾਨ ਤਜਤ ਨੀ ਨਿਤ, ਉੱਥੇ ਕੁੱਤੇ ਦਾ ਗੁਣ ਦਿੱਤਾ ਵਫਾਦਾਰੀ ਵਾਲਾ। ਇਸੇ ਤਰ੍ਹਾਂ ਇੱਕ ਬਚਨ ਹੁੰਦਾ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ, ਉਹਦਾ ਅਰਥ ਹੈ ਖੁਸ਼ਾਮਦੀ। ਉੱਥੇ ਵੀ ਸ਼ਬਦ ਨੇ ਮਹਾਰਾਜ ਵਰਦਿਆ ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਉੱਥੇ ਦੂਜੇ ਰੂਪ ਵਿੱਚ ਪ੍ਰਵੇਕ ਚ ਲਿਆ। ਇੱਥੇ ਬਚਨ ਕੀਤਾ ਸਵਾਨ ਪੂਛ ਜਿਉਂ ਭਇਓ ਨਾ ਸੁਧ, ਇਹਦਾ ਅਰਥ ਸੁਭਾਅ ਕਿ ਜਿਵੇਂ ਕੁੱਤੇ ਦੀ ਪੂਛਲ ਵੰਜਲੀ ਚ ਪਾ ਲਓ ਉਹ ਸਿੱਧੀ ਕੋਈ ਨਹੀਂ ਹੁੰਦੀ, ਟੇਢੀ ਦੀ ਟੇਢੀ ਰਹਿੰਦੀ ਏ। ਕਹਿੰਦੇ ਇੰਨੀਆਂ ਠੋਕਰਾਂ ਖਾ ਖੂ ਕੇ ਫਿਰ ਵੀ ਤੈਨੂੰ ਲੱਗਦੀ ਨਹੀਂ ਪਈ, ਇਹ ਫਿਰ ਵੀ ਤੇਰਾ ਸੁਭਾਅ ਉਹੀ ਹੈ। ਸਵਾਨ ਪੂਜੋ ਭਇਓ ਨਾ ਸੁਧੋ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰਦੇ ਆ ਕਿ ਇਸ ਕੁੱਤੇ ਦੀ ਪੂਛ ਦੀ ਤਰ੍ਹਾਂ ਇਹ ਮਨ ਸੁਭਾਅ ਨਹੀਂ ਬਦਲ ਰਿਹਾ।
ਬਹੁਤ ਯਤਨ ਮੈਂ ਕੀਨੋ,
ਮਹਾਰਾਜ ਕਹਿੰਦੇ ਮੈਂ ਬੜੇ ਯਤਨ ਕੀਤੇ ਆ। ਉਂਜ ਵੈਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿੰਨਾ ਉਹਨਾਂ ਦਾ ਮਨ ਬਸ ਵਿੱਚ ਹੈ ਜੀ, ਇਹ ਸਾਨੂੰ ਉਪਦੇਸ਼ ਦੇ ਰਹੇ ਆ। ਬਹੁਤ ਯਤਨ ਮੈਂ ਕੀਨੋ, ਮੈਂ ਬੜੇ ਯਤਨ ਕੀਤੇ ਕਿ ਇਹ ਮਨ ਕਾਬੂ ਆ ਜਾਏ।
ਨਾਨਕ ਲਾਜ ਬਿਰਦ ਕੀ ਰਾਖੋ,
ਸ਼ਬਦ ਦੇ ਅੰਤਲੇ ਬਚਨਾਂ ਵਿੱਚ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਆਪਣੇ ਮੁੱਢ ਕਦੀਮੇ ਸੁਭਾਅ ਮੁਤਾਬਕ ਆਪਣੇ ਬਿਰਦ ਮੁਤਾਬਕ ਤੁਸੀਂ ਸਾਡੀ ਲੱਜਿਆ ਰੱਖ ਲਵੋ, ਸਾਡੀ ਪੱਤ ਰੱਖ ਲਓ ਵਾਹਿਗੁਰੂ ਜੀ, ਤੇ ਜੇ ਤੁਸੀਂ ਬਖਸ਼ਿਸ਼ ਕਰੋਗੇ ਫਿਰ ਇਹ ਰਹਿਮਤ ਜ਼ਰੂਰ ਵਰਤੇਗੀ।
ਨਾਮ ਤੁਹਾਰੋ ਲੀਨੋ,
ਆਪ ਜੀ ਬਿਰਧ ਬਾਣੀ ਦੀ ਲਾਜ ਰੱਖੋ ਤਾਂ ਜੋ ਮੈਂ ਆਪ ਜੀ ਦਾ ਨਾਮ ਲੈ ਸਕਾਂ, ਮੈਂ ਆਪ ਜੀ ਦੀ ਇਬਾਦਤ ਕਰ ਸਕਾਂ, ਆਪ ਜੀ ਦੀ ਬੰਦਗੀ ਕਰ ਸਕਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੀ ਅੱਜ ਦੇ ਇਸ ਅੰਮ੍ਰਿਤ ਬਚਨ ਚ ਸੰਸਾਰ ਦੀ ਉਸ ਅਸਲੀਅਤ ਨੂੰ ਜ਼ਾਹਿਰ ਕੀਤਾ ਹੈ ਜਿਹੜੀ ਤਕਰੀਬਨ ਹਰ ਬੰਦੇ ਨਾਲ ਵਾਪਰਦੀ ਹੈ। ਪਰ ਇੱਥੇ ਇੱਕ ਬੇਨਤੀ ਕਿ ਪਰਮੇਸ਼ਵਰ ਵਾਹਿਗੁਰੂ ਜੀ ਪਰਮਾਤਮਾ ਜੀ ਰੱਬ ਜੀ ਐਸੇ ਮਿੱਤਰ ਨੇ, ਗੁਰੂ ਜੀ ਐਸੇ ਮਿੱਤਰ ਨੇ ਜਿਹੜੇ ਕਦੀ ਵੀ ਬਾਂਹ ਨਹੀਂ ਛੱਡਦੇ। ਪਿਆਰਿਓ ਜਿਉਂਦਿਆਂ ਦੀ ਛੱਡੋ, ਸਰੀਰ ਸਾਡਾ ਸਾਥ ਛੱਡ ਜੂਗਾ, ਗੁਰੂ ਨਹੀਂ ਸਾਥ ਛੱਡੇਗਾ, ਬਾਡੀ ਛੱਡ ਜੂਗੀ, ਆਪਾਂ ਸਭ ਨੇ ਛੱਡ ਕੇ ਜਾਣੀ। ਪਰ ਮਹਾਰਾਜ ਕਹਿੰਦੇ ਆ ਗੁਰੂ ਤਾਂ ਇਸ ਤਰ੍ਹਾਂ ਜਾਂਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨੀ ਡੁੱਬੈ ਤਸਕਰ ਨੀ ਲੇਵੈ ਪਾਹੇ ਨਾ ਸਾਕੈ ਜਾਲੇ। ਆਓ ਸਤਿਗੁਰੂ ਕਿਰਪਾ ਕਰੇ ਅਸੀਂ ਵੀ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਬਚਨ ਨੂੰ ਜ਼ਿੰਦਗੀ ਚ ਕਮਾ ਸਕੀਏ, ਇਸ ਹਕੀਕਤ ਤੋਂ ਜਾਣੂ ਹੋ ਸ਼ਬਦ ਪਰਮੇਸ਼ਵਰ ਨਾਲ ਜੁੜ ਸਕੀਏ। ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਆਪ ਬਖਸ਼ ਦੇਣਾ ਗੁਰੂ ਰਾਮਦਾਸ ਦੇ ਪੁਰਬ ਦੀ ਖੁਸ਼ੀ ਵਿੱਚ। ਕੱਲ ਦਾ ਇੱਕ ਦੀਵਾਨ ਹੋਰ ਹੈ ਜੋ ਆਪ ਜੀ ਦੀ ਸੇਵਾ ਕਰਨੀ ਹੈ। ਆਓ ਅੰਮ੍ਰਿਤ ਬਚਨ ਅੰਤਲੇ ਬਚਨ ਤੁਕਾ ਸਰਵਨ ਕਰੋ ਜੀ।
ਸਵਾਨ ਪੂਛ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।